जी सतनाम श्री वाहे गुरु जी एक अदुती गुरु नानक देवा ओंकार गुरु अंगद अतेवा सतनाम गुरु अमर प्यारे सतनाम गुरु अमर प्यारे करता रामदास गुरबारे पुरख श्री अर्जन सुखदानी निरभौ हर गोबिंद गुण खानी निर्वैर गुरु है श्री हर राय निर्वैर गुरु है श्री हर राय अकाल मूर्त हर कृष्ण त्याए अजूनी तेग बहादुर राय सैपंग श्री दशमेश सहाय गुर प्रसाद ग्रंथ गुर ज्ञाना गुर प्रसाद ग्रंथ गुर ज्ञाना वाहे गुरु बंदन भगवाना गुरु नानक ते आदले दसवें गुर पर्यं बारंबार है बंदना बारंबार है बंदना आदि श्री गुरु ग्रंथ कहां तुष प्रभु बुद्ध हमारी वर्ण ना सके महिमा जो तुहारी हम ना सकत कर सिफत तुम्हारी हम ना सकत कर सिफत तुम्हारी आप ले हो आपले हो प्रभ कथा सुधारी नाम दिया बड़िया सब ते नाम दिया बड़िया सब ते नाम दिया वड्याइयां सब तेरे नाम दिया नाम दिया वड्याइयां वाहिगुरु नाम दिया तेरे नाम दिया वड्याइया वाहिगुरु नाम दिया वड्याइया सारे बोलो बोला ਪ੍ਰਭ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਸਭ ਤੇਰੀ ਵਡਿਆਈ ਸਤਿਗੁਰ ਸਾਸਤਰ ਬਹੁ ਸਿਮਰਤੀ ਜਿਤਨਾਹੀ ਹਰ ਹਰੇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਸਤਿਗੁਰਾਂ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਾਰੇ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਸਾਰੇ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਆਪਣੀ ਰਹਿਮਤ ਦੇ ਖਜ਼ਾਨੇ ਦੇ ਵਿੱਚੋਂ ਇੱਕ ਕਿਨਕਾ ਸਾਡੀ ਝੋਲੀ ਚ ਪਾਇਆ ਹੈ ਜੋ ਸਾਨੂੰ ਤਿੰਨ ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸਮੂਹ ਸ਼ਹਿਰ ਨਿਵਾਸੀ ਕਪੂਰਥਲਾ ਔਰ ਇਲਾਕੇ ਦੇ ਸਹਿਯੋਗ ਨਾਲ ਇਹ ਸਰਬੱਤ ਦੇ ਭਲੇ ਵਾਸਤੇ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਕਿ ਬੜੇ ਪਿੰਡਾਂ ਵਿੱਚ ਬੜੇ ਸ਼ਹਿਰਾਂ ਵਿੱਚ ਹੋ ਰਹੇ ਨੇ ਉਸੇ ਲੜੀ ਤਹਿਤ ਤਿੰਨ ਦਿਨ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਅੱਜ ਇਸ ਪੰਡਾਲ ਦਾ ਤੀਸਰਾ ਔਰ ਆਖਰੀ ਦੀਵਾਨ ਹੈ ਆਪਣੇ ਕੋਲ ਆਹੀ ਸਮਾਂ ਉਸ ਤੋਂ ਬਾਅਦ ਕੋਈ ਪਤਾ ਨਹੀਂ ਕਦੋਂ ਇਹ ਸਮਾਂ ਮਿਲਣਾ ਹੈ ਕਦੋਂ ਨਹੀਂ ਮਿਲਣਾ ਬੜਾ ਔਖਾ ਹੈ ਸੰਗਤ ਨੂੰ ਇਕੱਠੀ ਕਰਨਾ ਇੰਨਾ ਇਕੱਠ ਠੱਠਾ ਮਾਰਦਾ ਹੁਣ ਇੱਥੇ ਵਹੀਕਲ ਨਹੀਂ ਕੋਈ ਗਿਣ ਸਕਦਾ, ਸੰਗਤ ਨੂੰ ਗਿਣਨਾ ਤੇ ਔਖਾ ਹੈ, ਬਹੁਤ ਇਕੱਠ ਹੈ। ਬੜਾ ਪਿਆਰ ਵਿਖਾਇਆ ਕਪੂਰਥਲੇ ਦੀ ਸੰਗਤ ਨੇ। ਮੈਂ ਤੁਹਾਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਨਾ ਕਿ ਮੈਂ ਇਸ ਇਲਾਕੇ 'ਚ ਆਉਣ ਤੋਂ ਕੰਨੀ ਕਤਰਾਉਂਦਾ ਸੀ, ਪਰ ਚਲੋ ਬਹੁਤ ਪਿਆਰ ਹੈ ਔਰ 6 ਮਹੀਨਿਆਂ ਤੋਂ ਮੈਂ ਇਸ ਇਲਾਕੇ 'ਚ ਜ਼ਿਆਦਾ ਸਮਾਂ ਦੇ ਰਿਹਾ। ਸੋ ਅੱਜ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਜੋ ਰਾਤ ਵੀ 400-500 ਪ੍ਰਾਣੀ ਦੇ ਨਾਮ ਆ ਗਏ ਸੀ ਅੰਮ੍ਰਿਤ ਛਕਣ ਵਾਸਤੇ, ਔਰ ਅੱਜ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੋ ਰਿਹਾ ਔਰ ਕਾਫੀ ਤਾਦਾਦ ਵਿੱਚ ਸੰਗਤਾਂ ਅੰਮ੍ਰਿਤ ਛਕ ਰਹੀਆਂ। ਇਸ ਸਮਾਗਮ ਦਾ ਝਾੜ ਕੀ ਹੈ ਉਹ ਆਪਾਂ ਨੂੰ ਥੋੜੇ ਸਮੇਂ ਤੋਂ ਬਾਅਦ ਪਤਾ ਲੱਗ ਜਾਏਗਾ, ਕਿਉਂਕਿ ਸਮਾਗਮ ਤੇ ਹੋਇਆ, ਬੋਰਡ ਵੀ ਲੱਗੇ, ਇਸ਼ਤਿਹਾਰ ਵੀ ਲੱਗੇ, ਪ੍ਰਬੰਧਕਾਂ ਨੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀਆਂ ਗੱਲਾਂ ਵੀ ਕਹਾਈਆਂ। ਬੜਾ ਕੁਝ ਬੋਲਦੇ ਆ ਨਾ ਇਹ ਖਾਣ ਵਾਸਤੇ ਤੁਰੇ ਫਿਰਦੇ ਨੇ ਜਿਹੜੇ ਅੱਗੇ ਅੱਗੇ ਫਿਰਦੇ ਨੇ, ਸ਼ਾਬਾਸ਼ ਵੇਖੋ ਕੀ ਦਿੰਦੇ ਨੇ। ਇਹ ਤੇ ਕੀ ਕਹਿਣਾ ਵੀ ਚਲੋ ਚੰਗਾ ਹੋਇਆ ਤੁਸੀਂ ਸਮਾਗਮ ਕੀਤਾ ਤੇ 1000 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ ਗਿਆ। ਸ਼ਾਬਾਸ਼ ਕੀ ਦੇਣਗੇ ਇਹ ਜਿਹੜੇ ਕਾਪੀਆਂ ਜੀਆਂ ਚੁੱਕੀ ਅੱਗੇ ਲੱਗੇ ਫਿਰਦੇ ਨੇ ਨਾ, ਇਹ ਖਾਣ ਵਾਸਤੇ ਫਿਰਦੇ ਨੇ। ਤੇ ਜੇ ਕਿਤੇ ਪ੍ਰਬੰਧਕਾਂ ਦੇ ਵਿੱਚੋਂ ਕੋਈ ਗੱਡੀ ਲੈ ਆਵੇ ਦੀਵਾਨਾਂ ਤੋਂ ਥੋੜੇ ਦਿਨ ਬਾਅਦ, ਪ੍ਰਬੰਧਕਾਂ ਦੇ ਵਿੱਚੋਂ ਕੋਈ ਮੋਟਰਸਾਈਕਲ ਲੈ ਆਵੇ, ਆਮ ਪਿੰਡਾਂ ਵਿੱਚ ਮੈਂ ਸੁਣਦਾ ਕਹਿਣਗੇ ਇਹਨੂੰ ਚੰਗਾ ਗੱਫਾ ਮਿਲਿਆ ਹੋਏਗਾ ਜਿਹੜਾ ਇਹ ਮੋਟਰਸਾਈਕਲ ਲਈ ਫਿਰਦਾ। ਇਹ ਤੇ ਕੀ ਕਹਿਣਾ ਵੀ ਚੰਗੀ ਗੱਲ ਹੈ, ਉਦਮ ਕਰੋ ਭਾਈ, ਸਿੱਖੀ ਦਾ ਪ੍ਰਚਾਰ ਹੋਵੇ। ਨਹੀਂ, ਲੱਤਾਂ ਖਿੱਚਣ ਵਾਲੇ ਵੀ ਵਿੱਚ ਹੀ ਨਹੀਂ। ਇਹ ਕਿਉਂ ਹੋ ਰਿਹਾ, ਇਸ ਤਰ੍ਹਾਂ ਕਿਉਂ ਹੋਇਆ? ਗੁਣ ਨਹੀਂ ਵੇਖਣਾ, ਸਦਾ ਔਗਣ ਵੇਖਦੇ ਹਾਂ। ਕਿਤੇ ਚੰਗੀ ਗੱਲ ਨਹੀਂ ਵੇਖਣੀ, ਜਦੋਂ ਵੇਖਣੇ ਨੇ ਔਗਣ ਵੇਖਣੇ ਨੇ। ਪਰ ਸਾਡੇ ਸਤਿਗੁਰਾਂ ਦਾ ਕੀ ਹੁਕਮ ਹੈ ਸਾਡੇ ਵਾਸਤੇ, ਧਿਆਨ ਦਿਓ। ਮਹਾਰਾਜ ਦਾ ਕੀ ਹੁਕਮ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ
ਸਾਰੇ ਸੋਏ।
ਆਪਣੇ ਸਦਾ ਗੁਣ ਵੇਖਦੇ ਹਾਂ, ਹੋਰਾਂ ਦੇ ਸਦਾ ਔਗਣ ਵੇਖਦੇ ਹਾਂ, ਪਰ ਕਿਤੇ ਦੂਜੇ ਦੇ ਗੁਣ ਵੇਖਣੇ ਸਿੱਖ ਲਈਏ ਜੀਵਨ ਬਣ ਜਾਏਗਾ ਸਾਡਾ। ਸਦਾ ਨਿੰਦਿਆ ਹੀ ਕੀਤੀ, ਫਲਾਣੇ ਨੇ ਕੀ ਕੀਤਾ, ਫਲਾਣੇ ਨੇ ਕੀ ਕੀਤਾ, ਨਹੀਂ ਭਾਈ ਵੇਖੋ ਅਸੀਂ ਕੀ ਕੀਤਾ। ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ ਹੈ, ਕਿਸੇ ਵੱਲ ਵੇਖਦੇ ਹਾਂ, ਪਰ ਵੇਖਣਾ ਹੈ ਆਪਣੇ ਵੱਲ ਕਿ ਮੈਂ ਪੰਥ ਦਾ ਬੜਾ ਹਮਾਇਤੀ ਬਣਿਆ ਹੋਇਆ, ਮੈਂ ਕੁਝ ਕੀਤਾ ਹੈ। ਕਰਦੇ ਕੀ ਹਾਂ, ਜਿਹੜੇ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਗੱਲਾਂ ਕਰਦੇ ਹਾਂ। ਚੜ੍ਹਦੀ ਕਲਾ ਕਿਵੇਂ ਹੋਏਗੀ, ਪਰ ਆਨੰਦ ਉਦੋਂ ਆਉਣਾ ਜਦੋਂ ਮਿਹਨਤ ਕਰਾਂਗੇ। ਖੁਦਾ ਸਾਧ ਸੰਗਤ ਪ੍ਰਬੰਧਕਾਂ ਦਾ ਜਿਹੜਾ ਪ੍ਰਬੰਧ ਹੈ ਉਹਦਾ ਆਪਾਂ ਹੁਣ 2-3 ਦਿਨ ਹਾਜ਼ਰੀ ਜਿਹੜੀ ਭਰੀ ਹੈ ਇਹਦਾ ਅੱਜ ਝਾੜ ਨਿਕਲੇਗਾ, ਪਤਾ ਲੱਗੇਗਾ ਸੁਣਿਆ ਤੇ ਅਸਰ ਵੀ ਹੈ ਕੋਈ। ਜੇ ਝਾੜ ਹੀ ਨਾ ਹੋਵੇ ਫਸਲ ਦਾ ਕੀ ਕੰਮ, ਜੇ ਤਨਖਾਹ ਹੀ ਨਾ ਮਿਲੇ ਤੇ ਤੁਹਾਡਾ ਫਾਇਦਾ ਕੀ ਹੈ ਨੌਕਰੀ ਕਰਨ ਦਾ? ਇੱਕ ਵਾਰੀ ਜਾਓਗੇ, 2 ਵਾਰੀ ਜਾਓਗੇ, 2 ਮਹੀਨੇ 4 ਮਹੀਨੇ ਆਖਿਰਕਾਰ ਕਹਿਣਾ ਛੱਡੋ ਜੀ, ਪਰ ਫਾਇਦਾ ਕੀ? ਇਸੇ ਤਰ੍ਹਾਂ ਇਹ ਝਾੜ ਹੈ, ਜੇ ਅੱਜ ਝਾੜ ਚੰਗਾ ਤੇ ਮੁੜ ਕੇ ਵੀ ਜੀ ਕਰੇਗਾ ਚੱਲੀਏ ਫਿਰ ਦੀਵਾਨ ਦਿਓ ਭਾਈ, ਜੇ ਕੋਈ ਅਮਰਤੀ ਨਾ ਛਕੇ ਤੇ ਫਿਰ ਨੀ ਜੀ ਕਰਦਾ ਜਾਣ। ਸੋ ਮਹਾਰਾਜ ਦੀ ਕਿਰਪਾ ਨਾਲ ਅੱਜ ਕਾਫੀ ਤਾਦਾਦ ਵਿੱਚ ਸੰਗਤਾਂ ਅੰਮ੍ਰਿਤ ਛਕ ਰਹੀਆਂ ਨੇ ਤੇ ਸਦਾ ਤੁਹਾਡੇ ਚਰਨਾਂ 'ਚ ਹੀ ਬੇਨਤੀ ਕਰਦਾ, ਕੋਈ ਮੰਨੇ ਭਾਵੇਂ ਨਾ ਮੰਨੇ ਡਿਊਟੀ ਤੇ ਕਰਦੇ ਰਹਿਣਾ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਲੈ। ਇਹ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਬੋਹਿਥ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜਹਾਜ਼ ਬਣਾ ਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜਿਹੜਾ ਚੜ੍ਹੇਗਾ ਪਾਰ ਉਤਰੇਗਾ ਜਿਹੜਾ ਅਜੇ ਤੱਕ ਇਹ ਜਹਾਜ਼ ਤੇ ਚੜ੍ਹਿਆ ਹੀ ਨਹੀਂ ਉਹਨੇ ਪਾਰ ਕੀ ਲੱਗਣਾ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਪੜਿਓ ਸਾਰੇ ਅੱਧੀ ਅੱਧੀ ਧਾਰਨਾ ਬੋਲਿਓ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆ ਜਾਓ ਜਿਹਨੇ
ਪਾਰ ਲੰਘਣਾ
ਸਾਰੇ ਬੋਲਿਓ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਦੀਆ ਪਰ ਸਭ ਤੋਂ ਪਹਿਲਾਂ ਟਿਕਟ ਲੈਣੀ ਹੈ ਟਿਕਟ ਲੈਣ ਤੋਂ ਬਿਨਾਂ ਚੜਿਆ ਨਹੀਂ ਜਾਣਾ ਪੰਜ ਪਿਆਰੇ ਅੱਜ ਅੰਮ੍ਰਿਤ ਛਕਾ ਰਹੇ ਨੇ ਜਿਹੜੇ ਸਤਿਗੁਰਾਂ ਦੇ ਬਣ ਗਏ ਜੇ ਭੁੱਲ ਕੇ ਗਲਤੀ ਹੋ ਵੀ ਜਾਵੇ ਸਤਿਗੁਰੂ ਫਿਰ ਵੀ ਜਾਵਾਂ ਦੀਆਂ ਮਾਰਾਂ ਤੋਂ ਬਚਾ ਲੈਂਦੇ ਨੇ ਅੰਮ੍ਰਿਤ ਛਕਿਆ ਹੋਵੇ ਪੰਜ ਕਕਾਰ ਪਾਏ ਹੋਣ ਜੇ ਕੁਰਹਿਤ ਹੋ ਵੀ ਕਿਤੇ ਜਾਏ ਨਾ ਤੇ ਮਹਾਰਾਜ ਫਿਰ ਵੀ ਕਿਰਪਾ ਕਰ ਲੈਂਦੇ ਨੇ ਫਿਰ ਵੀ ਬਖਸ਼ ਲੈਂਦੇ ਨੇ ਸਾਧ ਸੰਗਤ ਇਸ ਕਰਕੇ ਧੰਨ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਅੱਜ ਮੰਨ ਲਿਆ ਸੁਣਨ ਵਾਲਿਆਂ ਦੀ ਕਮੀ ਨਹੀਂ ਸੁਣਾਉਣ ਵਾਲਿਆਂ ਦੀ ਵੀ ਅੱਜ ਕਿਹੜਾ ਕਮੀ ਨਹੀਂ ਪੜ੍ਹਨ ਵਾਲੇ ਨੇ ਪੜ੍ਹਾਉਣ ਵਾਲਿਆਂ ਦੀ ਕਮੀ ਨਹੀਂ ਪਰ ਕਮੀ ਹੈ ਮੰਨਣ ਵਾਲਿਆਂ ਦੀ ਤੇ ਮੰਨਦੇ ਵਿਰਲੇ ਵਿਰਲੇ ਨੇ ਸਤਿਗੁਰਾਂ ਦੀ ਕਿਰਪਾ ਹੋਵੇ ਅਸੀਂ ਪ੍ਰੇਮ ਨਾਲ ਮੰਨੀਏ ਧੱਕੇ ਨਾਲ ਨਹੀਂ ਅਸੀਂ ਆਪਣੇ ਆਪ ਸਾਡਾ ਮਨ ਮੰਨੇ ਮਹਾਂਪੁਰਸ਼ ਕਿਹਾ ਕਰਦੇ ਸੀ ਕਹਿੰਦੇ ਭਾਈ ਆਪਣਾ ਜੀਵਨ ਐਸਾ ਬਣਾਓ ਤੁਹਾਡੇ ਵੱਲ ਵੇਖ ਕੇ ਹੀ ਲੱਖਾਂ ਦਾ ਜੀਵਨ ਬਣ ਜੇ ਤੁਹਾਡਾ ਜੀਵਨ ਐਸਾ ਹੋਵੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਦਾ ਜੀਵਨ ਬਣ ਜਾਵੇ ਆਪਣਾ ਐਸਾ ਜੀਵਨ ਬਣਾਓ ਲੋਕ ਕਹਿਣ ਤੂੰ ਮੈਨੂੰ ਆਪਣੇ ਵਰਗਾ ਬਣਾ ਜੇ ਉਹੋ ਜਿਹਾ ਤੂੰ ਖੁਦ ਹੈ ਉਹੋ ਜਿਹਾ ਮੈਨੂੰ ਵੀ ਬਣਾ ਐਸਾ ਜੀਵਨ ਹੋਵੇ ਪਰ ਬਣੇਗਾ ਕਿਵੇਂ ਗੱਲਾਂ ਨਾਲ ਹੀ ਪੁਸ਼ਤ ਪਥਕ ਤੈ ਮਾਰਗ ਨਾ ਧਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ ਗੱਲਾਂ ਨਾਲ ਨਹੀਂ ਮਿਹਨਤ ਕਰਨੀ ਪੈਣੀ ਕਿੰਨੀ ਸੰਗਤ ਦਾ ਜੇ ਇਕੱਠ ਤੁਹਾਡੇ ਵਿੱਚੋਂ 40% 30% ਐਸੇ ਹੋਣਗੇ ਜਿਹੜੇ ਅੰਮ੍ਰਿਤ ਧਾਰੀ ਬੈਠੇ ਨੇ ਦੂਜੇ ਵੀ ਬੜੇ ਬੈਠੇ ਨੇ ਸਾਧ ਸੰਗਤ ਕਈਆਂ ਦੀਆਂ ਦਾੜੀਆਂ ਰੱਖੀਆਂ ਨੇ ਅੰਮ੍ਰਿਤ ਨਹੀਂ ਛਕਿਆ ਕਈਆਂ ਨੇ ਜੇ ਦਾੜੀਆਂ ਵੀ ਰੱਖੀਆਂ ਚਲੋ ਮੈਂ ਬੇਨਤੀ ਉਹਨਾਂ ਨੂੰ ਕਰਦਾ ਹੈ ਜਿਹੜੇ ਅੰਮ੍ਰਿਤ ਧਾਰੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੰਜ ਪੰਜ ਚਾਰ ਚਾਰ ਨੂੰ ਅੰਮ੍ਰਿਤ ਛਕਾਵਾਂਗੇ ਫਿਰ ਗੱਲ ਬਣੇਗੀ ਫਿਰ ਪੰਥ ਦੀ ਚੜ੍ਹਦੀ ਕਲਾ ਹੋਏਗੀ ਆਪਾਂ ਲੋਕਾਂ ਤੇ ਨਾ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ ਪਰ ਸਾਡਾ ਵੀ ਫਰਜ਼ ਹੈ ਅਸੀਂ ਪ੍ਰਚਾਰ ਕਰੀਏ ਇਕੱਲੇ ਇਕੱਲੇ ਸਿੱਖ ਦਾ ਫਰਜ਼ ਹੈ ਜਿਹਨੇ ਅੰਮ੍ਰਿਤ ਛਕਿਆ ਉਹਦਾ ਫਰਜ਼ ਹੈ ਉਹ ਅੱਗੇ ਪੰਜ ਪੰਜ ਨੂੰ ਛਕਾਵੇ ਸਾਡਾ ਬੜਾ ਵੱਡਾ ਮਹਾਨ ਵਿਰਸਾ ਹੈ ਧਰਮ ਸਾਰੇ ਚੰਗੇ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਾਈਆਂ ਕੋਈ ਅਲਾਏ ਹੁਣ ਕਹਿ ਜੋ ਮਰਜ਼ੀ ਲਓ ਸਾਰੇ ਧਰਮ ਚੰਗੇ ਨੇ ਕਿਸੇ ਧਰਮ ਦੀ ਵਿਰੋਧਤਾ ਨਹੀਂ ਸਿੱਖ ਧਰਮ ਜਿਹਦੇ ਵਿੱਚ ਬੜੀਆਂ ਕੁਰਬਾਨੀਆਂ ਹੋਈਆਂ ਨੇ
ਦੁਕਾਨਦਾਰ ਉਹਦੇ ਕੋਲ ਜਾਓ, ਉਹਨੂੰ ਕਹੋ ਸੌਦਾ ਚਾਹੀਦਾ। ਦੁਕਾਨਦਾਰ ਦੇ ਅੰਦਰ ਭਰਿਆ ਤੇ ਬੜਾ ਕੁਝ ਪਿਆ ਹੈ, ਪਰ ਉਹਨੂੰ ਸੌਦਾ ਵੇਚਣਾ ਹੀ ਨਹੀਂ ਆਉਂਦਾ। ਉਹੀ ਕੰਮ ਸਾਡਾ ਹੈ, ਸਾਡੇ ਕੋਲ ਸਮਾਨ ਤੇ ਬੜਾ ਹੈ, ਇਤਿਹਾਸ ਤੇ ਬੜਾ ਹੈ, ਸਾਡਾ ਵਿਰਸਾ ਤੇ ਬੜਾ ਮਹਾਨ ਹੈ, ਪਰ ਸਾਨੂੰ ਸਾਧ ਸੰਗਤ ਅੱਗੇ ਉਹਨੂੰ ਪ੍ਰਫੁੱਲਤ ਕਰਨ ਦਾ ਢੰਗ ਨਹੀਂ ਆਇਆ। ਜਿਹੜੇ ਅੰਗਰੇਜ਼ ਲੋਕ ਹਨ ਉਹਨਾਂ ਦੇ ਸਾਧ ਸੰਗਤ ਪਾਦਰੀ ਨੇ ਜਿਹੜੇ, ਉਹਨਾਂ ਦਾ ਕਹਿਣਾ ਹੈ ਉਹ ਸਿੱਖੋ, ਜੇ ਕਿਤੇ ਤੁਹਾਡੇ ਵਾਲੀ ਕੁਰਬਾਨੀ ਸਾਡੇ ਚ ਹੋਈ ਹੁੰਦੀ, ਧਿਆਨ ਦੇਣਾ, ਜੇ ਕਿਤੇ ਤੁਹਾਡੇ ਵਾਲੀ ਕੁਰਬਾਨੀ ਸਾਡੇ ਚ ਹੋਈ ਹੁੰਦੀ, ਅਸੀਂ ਅੱਜ ਨੂੰ ਸਾਰੀ ਦੁਨੀਆ ਦੇ ਵਿੱਚ ਆਪਣਾ ਰਾਜ ਕਾਇਮ ਕਰ ਲੈਣਾ ਸੀ। ਤੁਹਾਡਾ ਵਿਰਸਾ ਐਡਾ ਮਹਾਨ, ਈਸਾ ਜੀ ਦੀ ਕੁਰਬਾਨੀ, ਅੱਜ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਬੱਚੇ ਪੜ੍ਹਨ ਜਾਂਦੇ ਨੇ, ਉਹਨਾਂ ਦਾ ਲਿਟਰੇਚਰ ਫ੍ਰੀ ਸਾਡੇ ਘਰਾਂ ਦੇ ਵਿੱਚ ਉਹਨਾਂ ਦੇ ਬੈਗਾਂ 'ਚ ਪੈ ਜਾਂਦਾ, ਆਪਣੇ ਆਪ ਹੀ ਪਹੁੰਚ ਜਾਂਦਾ। ਤੁਹਾਡਾ ਵਿਰਸਾ ਮਹਾਨ ਹੈ, ਪਰ ਤੁਹਾਡੀ ਗਿਣਤੀ ਵੇਖੋ ਤੇ ਸਾਡੀ ਗਿਣਤੀ ਵੇਖੋ, ਨਾਲੇ ਸਾਡੇ 'ਚ ਕੁਰਬਾਨੀ ਇੱਕ ਹੋਈ ਹੈ। ਕੈਲੰਡਰ ਚੁੱਕੋ, ਇੱਕ ਤਾਰੀਖ ਐਸੀ ਨਹੀਂ ਮਿਲਦੀ ਸਿੱਖ ਧਰਮ ਵਿੱਚ, ਕੈਲੰਡਰ ਚੁੱਕ ਕੇ ਵੇਖੋ, ਇੱਕ ਤਾਰੀਖ ਐਸੀ ਨਹੀਂ ਮਿਲੇਗੀ ਸਾਲ ਦੇ ਵਿੱਚੋਂ ਜਿਸ ਦਿਨ ਸਿੱਖ ਧਰਮ ਵਿੱਚ ਕੋਈ ਸ਼ਹੀਦੀ ਨਾ ਹੋਈ।
ਸਤਿ ਸ੍ਰੀ ਅਕਾਲ।
ਸ਼ਹੀਦੀਆਂ ਹੋਈਆਂ ਹੀ ਨਹੀਂ, ਹੋ ਰਹੀਆਂ ਵੀ ਨੇ, ਔਰ ਜਿਉਂ ਜਦੋਂ ਲੋੜ ਪਵੇਗੀ ਹੁੰਦੀਆਂ ਵੀ ਰਹਿਣਗੀਆਂ। ਬੜਾ ਮਹਾਨ ਵਿਰਸਾ ਹੈ, ਵਾਪਰਿਆ ਹੀ ਨਹੀਂ, ਵਾਪਰ ਵੀ ਰਿਹਾ, ਇਹ ਲੰਘਿਆ ਹੀ ਨਹੀਂ ਸਮਾਂ ਕਿ ਪਿੱਛੇ ਇਹ ਹੋਇਆ, ਅੱਜ ਵੀ ਹੋ ਰਿਹਾ। ਅੱਜ ਵੀ ਬੜੇ ਗੁਰੂ ਕੇ ਲਾਲ ਨੇ ਜਿਹੜੇ ਕਿਤੇ ਵੀ ਲੋੜ ਪਵੇ ਤੇ ਕੁਰਬਾਨੀਆਂ ਦਿੰਦੇ। ਇਤਿਹਾਸ ਬਹੁਤ ਵੱਡਾ ਹੈ, ਵਿਰਸਾ ਬੜਾ ਮਹਾਨ ਹੈ, ਪਰ ਸਾਨੂੰ ਅਸੀਂ ਤੇ ਪ੍ਰਚਾਰ ਅੱਗੇ ਕਰਨਾ ਸੀ, ਇਹਨੂੰ ਵਧਾਉਣਾ ਸੀ, ਪਰ ਖੁਦ ਵਿੱਚ ਝਗੜੇ ਪੈਦਾ ਹੋ ਗਏ, ਸਾਡੀ ਆਪਸੀ ਬਣ ਨਹੀਂ ਆਉਂਦੀ, ਸਾਡੇ 'ਚ ਫੁੱਟ ਪੈ ਗਈ। ਤੇ ਫੁੱਟ ਦਾ ਕਾਰਨ ਪਤਾ ਕੀ ਹੋਇਆ? ਜਿਹੜੀ ਸਾਡੇ 'ਚ ਫੁੱਟ ਪਈ ਹੋਈ ਹੈ ਉਹਦਾ ਨਤੀਜਾ ਕੀ ਕੱਢਿਆ? ਆਪਸ ਵਿੱਚ ਲੜਾਈ ਕਰਕੇ ਕੀ ਕੱਢਿਆ? ਦੋ ਭਰਾ ਨੇ ਆਪਸ ਵਿੱਚ ਝਗੜਾ ਹੋ ਗਿਆ, ਲੜਾਈ ਹੋ ਗਈ, ਚੋਰ ਆਇਆ, ਉਹਨੇ ਵੇਖਿਆ ਦੋ ਭਰਾ ਤੇ ਆਪਸ ਵਿੱਚ ਮਸਤ ਨੇ, ਉਹ ਲੈ ਗਿਆ ਘਰ ਦਾ ਸਮਾਨ ਚੁੱਕ ਕੇ, ਉਹ ਆਪਸ 'ਚ ਹੀ ਲੜ ਰਹੇ ਨੇ, ਚੋਰ ਆਇਆ ਸਮਾਨ ਲੈ ਗਿਆ ਚੁੱਕ ਕੇ। ਉਹੀ ਕੰਮ ਸਾਡੇ ਨਾਲ ਹੋਇਆ, ਸਿੱਖਾਂ ਨਾਲ। ਆਪਸ ਵਿੱਚ ਆਪਾਂ ਲੜਾਈਆਂ ਕਰ ਰਹੇ ਹਾਂ, ਝਗੜਾ ਹੋ ਰਿਹਾ ਹੈ, ਆਪਣੀ ਜਿਹੜੀ ਤਾਕਤ ਆ ਉਹ ਵੰਡੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਰ ਦੀ ਥਾਂ ਥਾਂ ਤੇ ਬੇਅਦਬੀ ਹੋ ਗਈ, ਬਸ ਇਹ ਫੁੱਟ ਦਾ ਨਤੀਜਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਅੰਦਰੂਨੀ ਰੰਜਿਸ਼ ਸਾਡੀ ਨਫ਼ਰਤ, ਸਾਡੀ ਫੁੱਟ ਦਾ ਨਤੀਜਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਰ ਦੀ ਇੰਨੀ ਬੇਅਦਬੀ ਹੋ ਰਹੀ ਹੈ। ਤੇ ਜੇ ਨਾ ਸਿਆਣੇ ਬਣੇ, ਅਜੇ ਵੀ ਜੇ ਅਜੇ ਵੀ ਆਪਣੇ ਝਗੜੇ ਖਤਮ ਕਰਕੇ ਇੱਧਰ ਧਿਆਨ ਨਾ ਦਿੱਤਾ, ਫਿਰ ਬੇਅਦਬੀ ਹੁੰਦੀ ਰਹੇਗੀ, ਫਿਰ ਨਹੀਂ ਆਪਾਂ ਰੋਕ ਸਕਦੇ। ਕਿਧਰੇ ਗੁਰੂ ਗ੍ਰੰਥ ਸਾਹਿਬ ਮਰ ਦੇ ਸਰੂਪ ਨੂੰ ਪੈਰਾਂ ਥੱਲੇ ਰੱਖਿਆ ਗਿਆ, ਕਿਧਰੇ ਛੱਪੜਾਂ ਵਿੱਚ ਸੁੱਟਿਆ ਗਿਆ, ਕਿਧਰੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਤਰਾ ਪੱਤਰਾ ਕਰਕੇ ਸੜਕਾਂ ਤੇ ਖੰਡਾ ਦਿੱਤਾ ਗਿਆ। ਇਹ ਕਿਉਂ ਹੋਇਆ? ਇਹ ਸਾਡੇ 'ਚ ਫੁੱਟ ਰਹੀ ਹੈ, ਅੱਜ ਵੀ ਫੁੱਟ ਪਈ ਹੋਈ ਹੈ, ਤੇ ਜਿੰਨਾ ਚਿਰ ਆਪਣੀ ਅੰਦਰੂਨੀ ਫੁੱਟ ਨਹੀਂ ਕੱਢਦੇ ਉਹਨਾਂ ਚਿਰ ਇਹ ਬੇਅਦਬੀ ਹੁੰਦੀ ਰਹੇਗੀ। ਜੇ ਸਤਿਗੁਰਾਂ ਦਾ ਸਤਿਕਾਰ ਆਪਾਂ ਬਰਕਰਾਰ ਕਰਨਾ ਹੈ ਤੇ ਜ਼ਰੂਰੀ ਹੈ ਅਸੀਂ ਆਪਣੀ ਅੰਦਰੂਨੀ ਰੰਜਿਸ਼ ਕੱਢ ਦਈਏ। ਇੱਕ ਹੋਈਏ, ਇੱਕ ਏਕ ਪਿਤਾ ਏਕ ਸਕੇ ਹਮ ਵਾਰਕ। ਉਹ ਪਿਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਸਾਡੇ। ਭਾਵੇਂ ਸੰਸਥਾਵਾਂ ਬੜੀਆਂ ਨੇ, ਸੰਪਰਦਾਵਾਂ ਬੜੀਆਂ ਨੇ। ਇੱਕ ਮੈਨੂੰ ਮਿਲਿਆ ਕੱਲ ਸੜਕ ਤੇ ਆਉਂਦਿਆਂ, ਉਹ ਗੱਲ ਚੱਲ ਪਈ, ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਵੀ ਦੀਵਾਨ ਤੇ ਨਹੀਂ ਜਾਂਦੇ ਤੁਸੀਂ? ਕਹਿੰਦੇ ਨਹੀਂ ਜੀ ਅਸੀਂ ਤੇ ਇੱਕ ਸੰਸਥਾ ਨਾਲ ਜੁੜੇ ਹੋਏ ਆ, ਬਸ ਉਹਨਾਂ ਦਾ ਸਮਾਗਮ ਹੁੰਦਾ ਤੇ ਜਾਂਦੇ, ਉਂਝ ਨਹੀਂ ਜਾਂਦੇ। ਕਾਹਦੀ ਸਿੱਖੀ ਆ ਫਿਰ ਤੇਰੇ ਕੋਲ? ਤੂੰ ਸੰਪਰਦਾਵਾਂ ਤੇ ਸੰਸਥਾਵਾਂ ਦੇ ਵਿੱਚ ਕਿਉਂ ਵੰਡਿਆ ਹੋਇਆ? ਤੂੰ ਇਹ ਨਾ ਕਹੇ ਕਿ ਮੇਰਾ ਫਲਾਣੀ ਸੰਪਰਦਾ ਨਾਲ ਸੰਬੰਧ ਹੈ, ਮੇਰਾ ਫਲਾਣੀ ਸੰਸਥਾ ਨਾਲ ਸੰਬੰਧ ਹੈ। ਤੂੰ ਇਹ ਕਹਿ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੰਬੰਧ ਹੈ, ਤੇ ਜਿਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸੰਬੰਧ ਹੈ ਉਹੀ ਸੰਸਥਾ ਸਾਡੀ।
ਸਤਿ ਸ੍ਰੀ ਅਕਾਲ।
ਉਹੀ ਸੰਪਰਦਾ ਸਾਡੀ ਹੈ, ਉਹੀ ਸੰਸਥਾ ਸਾਡੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣਨਾ ਹੈ। ਸੰਸਥਾਵਾਂ ਦਾ ਸਤਿਕਾਰ ਹੈ ਗੁਰੂ ਘਰ ਵਿੱਚ, ਪਰ ਉਹਨਾਂ ਦਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋੜਦੀਆਂ ਨੇ। ਤੂੰ ਕਹਿੰਦਾ ਮੈਂ ਨਹੀਂ ਜਾਣਾ ਉਹਨਾਂ ਦੇ ਸਮਾਗਮ ਤੇ, ਕਿਉਂ? ਉਹ ਸਾਡੀ ਸੰਸਥਾ ਦਾ ਸਮਾਗਮ ਨਹੀਂ। ਫਿਰ ਤੇਰਾ ਸਿੱਖੀ ਨਾਲ ਪਿਆਰ ਤੇ ਨਾ ਨਾ ਹੋਇਆ, ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇਰਾ ਤੇ ਸੰਸਥਾ ਨਾਲ ਹੀ ਪਿਆਰ ਹੈ। ਫਿਰ ਤੂੰ ਕਿੱਧਰ ਦਾ ਸਿੱਖ ਹੈ, ਕਿੱਧਰ ਦੀ ਸਿੱਖੀ ਹੈ ਤੇਰੇ ਕੋਲ? ਸੰਪਰਦਾਵਾਂ ਔਰ ਸੰਸਥਾਵਾਂ ਤੋਂ ਉੱਚੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਬਣੋ। ਅੰਦਰੂਨੀ ਰੰਜਿਸ਼ ਕੱਢ ਦਈਏ, ਸਭ ਚੰਗੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਫਿਰ ਬੋਲਿਓ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ
ਭਾਈ।
ਬੋਲਿਓ ਸਾਰੇ, ਜਿਹਨਾਂ ਨੂੰ ਜੇਬਾ ਦਿੱਤੀ ਹੈ ਸਾਰੇ ਪੜਿਆ ਕਰੋ। ਮੈਂ ਕੱਲ ਇਹ ਕਰਜ਼ ਕੀਤੀ ਸੀ ਤੁਹਾਡੇ ਚਰਨਾਂ, ਜਿਹੜੇ ਹਾਜ਼ਰ ਸਨ ਉਹਨਾਂ ਨੂੰ ਪਤਾ ਹੈ। ਕਹਿੰਦੇ ਜੀ ਕੱਚੀਆਂ ਧਾਰਨਾ ਪੜ੍ਹਦੇ ਨੇ, ਅੱਜ ਲੱਗ ਜਾਣਾ ਪਤਾ ਵੀ ਕੱਚੀਆਂ ਨੇ ਜੋੜੇ ਕਿੰਨੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਟੁੱਟਿਆ ਤੇ ਨਹੀਂ ਕੋਈ? ਜੇ ਕੋਈ ਟੁੱਟਿਆ ਤੇ ਮੈਨੂੰ ਦੱਸਿਓ ਵੀ ਕੱਚੀਆਂ ਨੇ ਕੱਚੇ ਨਾਲ ਜੋੜਤਾ। ਨਹੀਂ ਨਹੀਂ, ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਵੀ ਕਹਿਣਗੇ ਕੱਚੀ ਬਾਣੀ। ਕੱਲ ਵੀ ਅਰਜ਼ ਕੀਤੀ ਸੀ ਬਾਣੀ ਤੇ ਪੱਕੀ ਹੈ, ਧਾਰਨਾ ਨੂੰ ਬਾਣੀ ਕਿਉਂ ਕਹਿੰਦੇ ਹੋ ਤੁਸੀਂ? ਇਹ ਤੇ ਧਾਰਨਾ ਹੈ, ਬਾਣੀ ਬਾਣੀ ਹੋਰ ਚੀਜ਼ ਹੈ, ਧਾਰਨਾ ਹੋਰ ਚੀਜ਼। ਸੋ ਸਾਧ ਸੰਗਤ ਭਾਵੇਂ ਕਹੀ ਜਾਓ ਤੁਸੀਂ ਕੱਚੀ ਧਾਰਨਾ, ਪਰ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ। ਅੰਮ੍ਰਿਤ ਛੱਕ ਕੇ ਜਿਹੜੇ ਅੱਜ ਆ ਰਹੇ ਨੇ ਉਹ ਜੁੜੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨੇ, ਗੁਰੂ ਤੇ ਪੱਕਾ ਹੈ।
ਸਤਿ ਸ੍ਰੀ ਅਕਾਲ।
ਗੁਰੂ ਤੇ ਨਹੀਂ ਕੱਚਾ, ਜੇ ਉਹ ਧਾਰਨਾ ਨਾਲ, ਉਹ ਧਾਰਨਾ ਨਾਲ ਤੇ ਨਹੀਂ ਜੁੜ ਗਏ, ਉਹ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਰਹੇ ਨੇ। ਪੰਜ ਪਿਆਰੇ ਕੋਈ ਇਹ ਤੇ ਨਹੀਂ ਕਹਿ ਰਹੇ ਵੀ ਧਾਰਨਾ ਨਾਲ ਜੁੜ ਜਾਓ। ਪੰਜ ਪਿਆਰੇ ਅੰਮ੍ਰਿਤ ਛਕਾ ਰਹੇ ਨੇ, ਕੋਈ ਸੇਵਾਦਾਰ ਅੰਦਰ ਜਾ ਕੇ ਪਤਾ ਕਰ ਲਓ, ਉਹਦੇ ਵਿੱਚ ਇੱਕ ਸ਼ਬਦ ਪੰਜ ਪਿਆਰੇ ਨਹੀਂ ਬੋਲਣਗੇ ਤੁਸੀਂ ਸੰਤਾਂ ਨਾਲ ਜੁੜ ਜਾਓ। ਉਹ ਕਹਿਣਗੇ ਭਾਈ ਜਿੰਨੇ ਆਏ ਹੋ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਓ, ਤੇ ਮੈਂ ਵੀ ਤੁਹਾਡੇ ਚਰਨਾਂ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਬੈਠੇ ਹੋ। ਮੈਂ ਸਦਾ ਬੇਨਤੀ ਕਰਦਾ, ਸਰੀਰ ਨਾਲ ਜੁੜੋਗੇ ਮਾਰ ਖਾਓਗੇ, ਸਰੀਰ ਨਾਲ ਜੁੜੋਗੇ ਘਾਟੇ ਵਿੱਚ ਜਾਓਗੇ। ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਨਾਲ ਜੁੜੋ। ਇੱਕੋ ਸਿਮਰੋ ਨਾਨਕਾ ਜਲ ਥਰਿਆ ਸਮਾਏ, ਦੂਜਾ ਕਾਏ ਸਿਮਰੀਏ ਜੰਮੈ ਤੇ। ਪੜਿਓ ਧਾਰਨਾ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਲਈ ਲਈਏ, ਜਿੱਦਣ ਇੱਕ ਸਟੇਜ ਤੇ ਇਕੱਠੇ ਹੋ ਗਏ ਨਾ, ਫਿਰ ਚੜ੍ਹਦੀ ਕਲਾ ਹੋਏਗੀ। ਸਾਰੀਆਂ ਸੰਸਥਾਵਾਂ, ਸਾਰੀਆਂ ਸੰਪਰਦਾਵਾਂ, ਜਦੋਂ ਵਿਚਾਰ ਧਾਰਾ ਮਿਲੇਗੀ ਫਿਰ ਗੱਲ ਬਣੇਗੀ। ਜਦੋਂ ਸਾਰੇ ਦੇ ਸਾਰੇ ਇੱਕ ਹੋਵਾਂਗੇ ਤੇ ਫਿਰ ਪੰਥ ਤੇ ਹੈ ਬੜਾ ਮਹਾਨ, ਪਰ ਅਸੀਂ ਖੁਦ ਮਹਾਨ ਨਹੀਂ। ਸਾਧ ਸੰਗਤ ਜੀ, ਵਿਰਸਾ ਸਾਡਾ ਬੜਾ ਮਹਾਨ ਹੈ। ਇਹ ਜਿਹੜਾ ਪ੍ਰਬੰਧਕਾਂ ਨੇ ਸਮਾਗਮ ਕੀਤਾ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਪਰ ਚਲੋ ਅੱਜ ਖੇਡ ਕੀ ਵਰਤੀ, ਇਹਨਾਂ ਦਾ ਸਾਰਾ ਜਿਹੜਾ ਪੰਡਾਲ ਸੀ ਉਹ ਵੀ ਪੁੱਟਿਆ ਗਿਆ ਮੌਸਮ ਖਰਾਬ ਹੋਣ ਕਾਰਨ। ਜਿਹੜਾ ਇਹਨਾਂ ਨੇ ਪ੍ਰਬੰਧ ਕੱਲ੍ਹ ਸੀ ਤੁਸੀਂ ਵੇਖ ਰਹੇ ਹੋ, ਅੱਜ ਨਹੀਂ। ਕਿਉਂ ਬਈ? ਕਿਉਂਕਿ ਅੱਜ ਮੌਸਮ ਖਰਾਬ ਹੋ ਗਿਆ। ਪਰ ਪਹਿਲੇ ਸਮਿਆਂ ਵਿੱਚ ਲੋਕ ਜੱਗ ਕਰਦੇ ਸੀ, ਕਹਿੰਦੇ ਜੱਗ ਨੂੰ ਪਵਿੱਤਰ ਉਦੋਂ ਮੰਨਦੇ ਸੀ ਵੀ ਸਾਡਾ ਜੱਗ ਪ੍ਰਵਾਨ ਹੈ ਜਦੋਂ ਸਾਧ ਸੰਗਤ ਮੀਂਹ ਪੈਂਦਾ ਸੀ। ਤੇ ਚਲੋ ਇੱਥੇ ਸੰਗਤਾਂ ਨੇ ਤੇ ਹਾਜ਼ਰੀ ਲਵਾਈ ਹੈ, ਮੈਂ ਕਹਿੰਦਾ ਇੰਦਰ ਦੇਵਤੇ ਨੇ ਵੀ ਗੁਰੂ ਨਾਨਕ ਦੇ ਘਰ 'ਚ ਹਾਜ਼ਰੀ ਲਵਾਈ।
ਸਤਿ ਸ੍ਰੀ ਅਕਾਲ।
ਜੋ ਹੋਇਆ ਠੀਕ ਹੋਇਆ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਹੋਇਆ ਬਸ ਠੀਕ ਹੈ, ਉਹਦੇ ਹੁਕਮ ਵਿੱਚ ਹੈ, ਉਹਦੇ ਭਾਣੇ ਵਿੱਚ ਹੈ, ਇੰਨਾ ਸ਼ੁਕਰ ਹੈ। ਜੇ ਪੰਡਾਲ ਨਹੀਂ ਵੀ ਲੱਗਿਆ ਫਿਰ ਕੀ ਹੋ ਗਿਆ? ਜੇ ਪੰਜ ਚਾਰ ਪੜਦੇ ਦਸ ਹੋਰ ਨਹੀਂ ਲੱਗੇ ਤੇ ਕੀ ਹੋ ਗਿਆ? ਸਾਨੂੰ ਮਹਾਰਾਜ ਨੇ ਆ ਸਮਾਂ ਤੇ ਦਿੱਤਾ ਹੈ, ਆ ਕਿੱਡੀ ਵੱਡੀ ਕਿਰਪਾ ਕੀਤੀ, ਮਿਲ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਸੁਭਾਗ ਸਮਾਂ ਮਿਲਿਆ। ਕਿੱਡੀ ਖੁਸ਼ੀ ਦੀ ਗੱਲ ਹੈ ਵੀ ਅੱਜ ਆਪਾਂ ਸੰਗਤਾਂ ਦੇ ਦਰਸ਼ਨ ਤੇ ਕਰ ਹੀ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਤੇ ਕਰ ਹੀ ਰਹੇ ਹਾਂ। ਥੋੜੇ ਸਮੇਂ ਬਾਅਦ ਪੰਜ ਪਿਆਰੇ ਤਿਆਰ ਬਰ ਤਿਆਰ ਖਾਲਸਾਈ ਬਾਣਾ, ਉਹ ਬਾਣਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ਿਆ, ਉਹ ਬਾਣਾ ਪਾ ਕੇ ਪੰਜ ਪਿਆਰੇ ਸਟੇਜ ਤੇ ਆਉਣਗੇ। ਤੇ ਗੁਰੂ ਗੋਬਿੰਦ ਸਿੰਘ ਦਾ ਵਚਨ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਆਪਾਂ ਕਹਿੰਦੇ ਹਾਂ ਫਲਾਣਾ ਤੇ ਐਮ ਪੀ ਦਾ ਖਾਸ ਬੰਦਾ ਹੈ, ਫਲਾਣਾ ਤੇ ਐਮ ਐਲ ਏ ਦਾ ਖਾਸ ਬੰਦਾ ਹੈ, ਫਲਾਣਾ ਤੇ ਸਰਪੰਚ ਦਾ ਖਾਸ ਬੰਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਿਆਰੇ ਮੇਰਾ ਖਾਸ ਰੂਪ ਨੇ, ਖਾਸ ਰੂਪ। ਤੇ ਜਿੱਥੇ ਪੰਜ ਪਿਆਰੇ ਆ ਜਾਣਗੇ ਉਹਨਾਂ ਨੂੰ ਵੱਖੋ ਵੱਖਰੇ ਨਾ ਸਮਝਿਓ, ਉਹ ਪੰਜਾਂ ਦੇ ਵਿੱਚ ਮੈਂ ਵੱਸਦਾ। ਮਹਾਰਾਜ ਤੁਹਾਡੇ ਦਰਸ਼ਨ ਹੋਣਗੇ ਕਿਵੇਂ? ਜੇ ਮੇਰੇ ਨਿਰਗੁਣ ਸਰੂਪ ਦੇ ਦਰਸ਼ਨ ਕਰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ, ਗੁਰੂ ਗ੍ਰੰਥ ਦੇ ਦਰਸ਼ਨ ਕਰਿਓ। ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਨੇ ਫਿਰ ਗੁਰੂ ਪੰਥ ਦੇ ਦਰਸ਼ਨ ਕਰਿਓ। ਸੋ ਇਸ ਕਰਕੇ ਆਪਾਂ ਅੱਜ ਪੰਜ ਪਿਆਰਿਆਂ ਦੇ ਵੀ ਦਰਸ਼ਨ ਕਰਨੇ ਨੇ, ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਨੇ। ਇਹ ਜਿਹੜਾ ਤਿੰਨ ਦਿਨ ਦਾ ਸਮਾਗਮ ਹੋਇਆ, ਇਹ ਇੱਕ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜਿਹੜਾ ਸੰਗਤਾਂ ਨੇ ਸ਼ਤਾਬਦੀਆਂ ਤਿੰਨ ਆਪਾਂ ਮਨਾਈਆਂ ਨੇ ਥਾਂ ਥਾਂ ਤੇ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋਇਆ, ਉਹਦੇ ਸੰਬੰਧ ਵਿੱਚ ਇੱਕ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਦਾ ਜੋ 300 ਸਾਲਾ ਸ਼ਹੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ, ਤਿੰਨ ਸ਼ਤਾਬਦੀਆਂ ਇੱਕੋ ਸਾਲ ਵਿੱਚ ਇਕੱਠੀਆਂ ਸਾਡੇ ਜੀਵਨ ਵਿੱਚ ਆਈਆਂ ਨੇ, ਕਿੱਡੀ ਵੱਡੀ ਕਿਰਪਾ ਹੈ। ਇਸ ਸਾਲ ਵਿੱਚ ਤਿੰਨ ਸ਼ਤਾਬਦੀਆਂ ਮਨਾ ਰਹੇ ਹਾਂ ਆਪਾਂ, ਔਰ ਸਿੱਖ ਜਗਤ ਸਾਰਾ, ਸਾਰੀਆਂ ਸੰਸਥਾਵਾਂ ਰਲ ਮਿਲ ਕੇ ਮਨਾ ਰਹੀਆਂ ਨੇ, ਕੋਈ ਕਿਤੇ ਕੋਈ ਕਿਤੇ ਕੋਈ ਕਿਤੇ, ਬੜੀ ਮਹਾਰਾਜ ਦੀ ਕਿਰਪਾ ਹੈ। ਸੋ ਇਹਨਾਂ ਸੰਗਤਾਂ ਨੇ ਵੀ ਉਹਦੇ ਸੰਬੰਧ ਵਿੱਚ ਇਹ ਤਿੰਨ ਦਿਨ ਦਾ ਸਾਰੇ ਕਪੂਰਥਲੇ ਇਲਾਕੇ ਵੱਲੋਂ ਸਮਾਗਮ ਹੋ ਰਿਹਾ। ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਦਾ ਵੀ ਸ਼ਹੀਦੀ ਦਿਹਾੜਾ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਮਨਾ ਰਹੀਆਂ ਨੇ, ਜੋ ਕਿ ਸਾਡਾ ਫਰਜ਼ ਹੈ, ਮਨਾਉਣਾ ਵੀ ਚਾਹੀਦਾ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਲਾਇਕ ਪੁੱਤਰ ਆਪਣੇ ਵੱਡੇ ਵਡੇਰਿਆਂ ਦੀਆਂ ਯਾਦਾਂ ਮਨਾਉਂਦੇ ਨੇ। ਪਰ ਯਾਦਾਂ ਮਨਾਈਏ, ਫਤਿਹਗੜ੍ਹ ਸਾਹਿਬ ਜਾਈਏ, ਫਤਿਹਗੜ੍ਹ ਸਾਹਿਬ ਜਾ ਕੇ ਆਪਣਾ ਸਿਰ ਨਵਾਈਏ, ਉੱਥੋਂ ਖੈਰ ਝੋਲੀ ਪਵਾ ਕੇ ਲੈ ਕੇ ਆਈਏ। ਉਹ ਕੀ ਖੈਰ? ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ ਦਿਓ। ਆਪਾਂ ਫਤਿਹਗੜ੍ਹ ਸਾਹਿਬ ਸਾਰੇ ਜਾਂਦੇ ਹਾਂ ਸਭਾ ਤੇ, ਬਹੁਤ ਸੰਗਤਾਂ ਦੂਰੋਂ ਦੂਰੋਂ ਜਾਂਦੀਆਂ ਨੇ, ਅਸੀਂ ਫਤਿਹਗੜ੍ਹ ਸਾਹਿਬ ਚੱਲੇ ਹਾਂ ਮੱਥਾ ਟੇਕਣ ਵਾਸਤੇ। ਪਰ ਖਿਮਾ ਕਰਨਾ, ਬਹੁਤੇ ਤੇ ਐਸੇ ਨੇ ਜਿਹੜੇ ਮੇਲਾ ਵੇਖ ਕੇ ਮੁੜ ਆਉਂਦੇ, ਰੌਣਕ ਮੇਲਾ ਵੇਖਿਆ ਵਾਪਸ ਆ ਗਏ। ਪਰ ਫਤਿਹਗੜ੍ਹ ਸਾਹਿਬ ਅਸੀਂ ਮੇਲਾ ਵੇਖਣ ਨਹੀਂ ਜਾਣਾ, ਉੱਥੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਨ ਜਾਣਾ ਹੈ, ਔਰ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਣ ਦਾ ਯਤਨ ਕਰਨਾ, ਕੋਸ਼ਿਸ਼ ਕਰਨੀ ਹੈ। ਸਾਧ ਸੰਗਤ, ਜਿਹੜੇ ਸਾਹਿਬਜ਼ਾਦੇ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ, ਐਤਕੀ ਆਪ ਜੀ ਸਭਾ ਤੇ ਗਏ ਹੋਵੋਗੇ, ਤੁਹਾਡੇ ਚੋਂ ਜਿਹੜੇ ਜਿਹੜੇ ਗਏ ਨੇ ਉਹਨਾਂ ਨੂੰ ਪਤਾ ਹੈ, ਕਈ ਤੇ ਕਹਿੰਦੇ ਨੇ ਸਮਾਂ ਨਹੀਂ ਜੀ ਲੱਗਦਾ ਕਰੀਏ ਕਿ ਜਾਣ ਦਾ ਟਾਈਮ ਹੀ ਨਹੀਂ ਨਿਕਲਿਆ ਹੀ ਨਹੀਂ ਜਾਂਦਾ ਘਰੋਂ ਸਭਾ ਤੇ ਨਹੀਂ ਨਿਕਲਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਕਿ ਅਸੀਂ ਉਹਨਾਂ ਵਾਸਤੇ ਇੱਕ ਦਿਨ ਮੱਥਾ ਟੇਕਣ ਵਾਸਤੇ ਵੀ ਨਹੀਂ ਕੱਢ ਸਕਦੇ ਇੱਕ ਦਿਨ ਸਾਲ ਵਿੱਚ ਉੱਥੇ ਨਮਸਕਾਰ ਕਰਨ ਵਾਸਤੇ ਵੀ ਨਹੀਂ ਕੱਢ ਸਕਦੇ ਸਤਿਗੁਰਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਸਾਡੇ ਵਾਸਤੇ ਸਭਾ ਤੇ ਜਿਹੜੇ ਜਿਹੜੇ ਗਏ ਹੋਣਗੇ ਉਹਨਾਂ ਨੇ ਵੇਖਿਆ ਹੋਏਗਾ ਐਦਕੀ ਸਭਾ ਤੇ ਕੋਈ ਝੂਲੇ ਨਹੀਂ ਲੱਗੇ ਕੋਈ ਸਰਕਸਾਂ ਨਹੀਂ ਲੱਗੀਆਂ ਕੋਈ ਰੌਣਕ ਮੇਲਾ ਪਹਿਲਾਂ ਵਾਲਾ ਨਹੀਂ ਸੀ ਐਦਕੀ ਬੜੀ ਸ਼ਾਂਤ ਸੀ ਸਭਾ ਬੜਾ ਸ਼ਾਂਤ ਵਾਤਾਵਰਨ ਸੀ ਉੱਥੇ ਕਿਉਂ ਕਿਉਂਕਿ ਸੰਗਤਾਂ ਨੇ ਰਲ ਮਿਲ ਕੇ ਉਹ ਪਹਿਲਾਂ ਵਾਲਾ ਕੰਮ ਨਹੀਂ ਗਾਉਣ ਵਾਲੇ ਲੱਗੇ ਨੇ ਮਾਸ ਚੱਲਦਾ ਸਭਾ ਮਨਾਉਣ ਸਭਾ ਆਪਾਂ ਸਭਾ ਤੇ ਗਏ ਹਾਂ ਮੱਥਾ ਟੇਕਣ ਗਏ ਹਾਂ ਆਪਾਂ ਲੋਕਾਂ 'ਚ ਪ੍ਰਚਾਰ ਕਰਦੇ ਹਾਂ ਬਾਹਰ ਜਾ ਕੇ ਭਾਈ ਸਾਡਾ ਸਿੱਖ ਧਰਮ ਐਸਾ ਇੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਜਦੋਂ ਦੂਜੇ ਧਰਮ ਵਾਲੇ ਆਉਂਦੇ ਨੇ ਨਾ ਸਭਾ ਤੇ ਆ ਕੇ ਉਂਗਲਾਂ ਕਰਦੇ ਨੇ ਗੱਲਾਂ ਕਰਦੇ ਨੇ ਆ ਵੇਖੋ ਸਭਾ ਤੁਹਾਡੀ ਮਾਸ ਚੱਲਦਾ ਆ ਠੇਕਾ ਖੁੱਲਿਆ ਲੈਣਾ ਲੱਗੀਆਂ ਨੇ ਸਭਾ ਤੁਹਾਡੀ ਤੁਹਾਡਾ ਕਾਹਦਾ ਪਿਆਰ ਹੈ ਸਾਹਿਬਜ਼ਾਦਿਆਂ ਨਾਲ ਪਰ ਐਤਕੀ ਵੇਖਣ ਨੂੰ ਮਿਲਿਆ ਉੱਥੇ ਨੇੜੇ ਤੇੜੇ ਕੋਈ ਠੇਕਾ ਖੁੱਲ੍ਹਾ ਨਹੀਂ ਸਭ ਬੰਦ ਕਿਤੇ ਕੋਈ ਮਾਸ ਨਹੀਂ ਸੀ ਮਿਲਦਾ ਕੋਈ ਸਰਕਸਾਂ ਨਹੀਂ ਲੱਗੀਆਂ ਕੋਈ ਗਾਉਣ ਵਾਲੇ ਨਹੀਂ ਲੱਗੇ ਚਾਹੀਦਾ ਵੀ ਇਸੇ ਤਰ੍ਹਾਂ ਔਰ ਚਾਹੀਦਾ ਤੇ ਇਹ ਹੈ ਕਿ ਜਿਵੇਂ ਕੁਰਸ਼ੇਤਰ ਕੋਈ ਠੇਕਾ ਨਹੀਂ ਹੈ ਮੈਂ ਕਈ ਵਾਰੀ ਦੀਵਾਨਾਂ 'ਚ ਬੇਨਤੀ ਕੀਤੀ ਹੈ ਕੁਰਸ਼ੇਤਰ ਮੈਂ ਇੱਕ ਵਾਰੀ ਲੰਘਿਆ ਜਾ ਰਿਹਾ ਸੀ ਮੇਰੇ ਨਾਲ ਇੱਕ ਹਿੰਦੂ ਭਰਾ ਬੈਠਾ ਉਹ ਬੜਾ ਪ੍ਰੇਮੀ ਦਾੜੀ ਵੀ ਉਹਨੇ ਰੱਖੀ ਹੈ ਕਹਿੰਦਾ ਅੰਮ੍ਰਿਤ ਛਕਣ ਉਹ ਮੇਰੇ ਮਗਰ ਬੈਠਾ ਗੱਡੀ 'ਚ ਕੋਲ ਮੇਰੇ ਮੈਨੂੰ ਕਹਿੰਦਾ ਬਾਬਾ ਜੀ ਮੈਂ ਕਿਹਾ ਹਾਂਜੀ ਕਹਿੰਦੇ ਸਾਡਾ ਕੁਰਸ਼ੇਤਰ ਆ ਗਿਆ ਮੈਂ ਕਿਹਾ ਹਾਂਜੀ ਤੁਹਾਡਾ ਕੁਰਸ਼ੇਤਰ ਕਹਿੰਦਾ ਇੱਥੇ ਮਹਾਭਾਰਤ ਦਾ ਜੰਗ ਹੋਇਆ ਮੈਂ ਕਿਹਾ ਠੀਕ ਹੈ ਕਹਿੰਦਾ ਬਾਬਾ ਜੀ ਇੱਥੇ ਠੇਕਾ ਕੋਈ ਨਹੀਂ ਕੁਰਸ਼ੇਤਰ ਵਿੱਚ ਕੁਰਸ਼ੇਤਰ ਵਿੱਚ ਕੋਈ ਠੇਕਾ ਨਹੀਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਠੇਕਾ ਕਿਉਂ ਨਹੀਂ ਕਹਿੰਦਾ ਬਾਬਾ ਜੀ ਇੱਥੇ ਮਹਾਭਾਰਤ ਦਾ ਜੰਗ ਹੋਇਆ ਇਹਨੂੰ ਸ਼ਹੀਦਾਂ ਦੀ ਧਰਤੀ ਮੰਨਿਆ ਜਾਂਦਾ ਇਹਨੂੰ ਪਵਿੱਤਰ ਧਰਤੀ ਮੰਨਿਆ ਜਾਂਦਾ ਹੈ ਇਸ ਕਰਕੇ ਇੱਥੇ ਠੇਕਾ ਕੋਈ ਨਹੀਂ ਮੈਂ ਖੁਦ ਵੇਖਿਆ ਉਸੇ ਕੁਰਸ਼ੇਤਰ ਜਦੋਂ ਲੰਘੇ ਜਾ ਰਹੇ ਸੀ ਨਾ ਧਿਆਨ ਲਾ ਕੇ ਵੇਖਿਆ ਵੀ ਕੋਈ ਠੇਕਾ ਹੈ ਤੇ ਨਹੀਂ ਕਿ ਐਵੇਂ ਕਹਿਤਾ ਸੱਚਮੁੱਚ ਕੋਈ ਠੇਕਾ ਨਹੀਂ ਕਿਉਂਕਿ ਠੇਕੇ ਦਾ ਬੋਰਡ ਤੇ ਉਂਝ ਹੀ ਪੜਿਆ ਜਾਂਦਾ ਨਾ ਪਤਾ ਤੇ ਲੱਗ ਹੀ ਜਾਂਦਾ ਆਪਾਂ ਨੂੰ ਭਾਵੇਂ ਗੱਡੀ ਤੇਜ਼ ਹੋਵੇ ਜਿੰਨੀ ਮਰਜ਼ੀ ਸਪੀਡ ਤੇ ਜਾ ਰਹੇ ਹੋਈਏ ਜੇ ਦੁਨੀਆਂ ਵਿੱਚ ਸਭ ਤੋਂ ਵੱਡੇ ਬੋਰਡ ਲੱਗੇ ਨੇ ਤੇ ਉਹ ਠੇਕੇ ਦੇ ਲੱਗੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਠੇਕੇ ਦਾ ਬੋਰਡ ਤੇ ਬਹੁਤ ਵੱਡਾ ਲਾਉਂਦੇ ਨੇ ਠੇਕਾ ਸ਼ਰਾਬ ਦੇਸੀ ਉਹ ਕਿਉਂ ਉਹਨਾਂ ਨੂੰ ਇਹ ਹੁੰਦਾ ਵੀ ਕੋਈ ਬਾਪੂ ਵੀ ਸੁੱਕਾ ਲੰਘ ਨਾ ਜਾਏ ਐਨਕਾਂ ਵਾਲੇ ਨੂੰ ਵੀ ਦਿਸ ਜਾਣਾ ਚਾਹੀਦਾ ਜਿਹਦੀ ਨਜ਼ਰ ਕਮਜ਼ੋਰ ਹੋਵੇ ਕਿਤੇ ਠੇਕੇ ਤੋਂ ਬਿਨਾਂ ਹੀ ਨਾ ਲੰਘ ਜੇ ਪਤਾ ਹੀ ਨਾ ਲੱਗੇ ਵੀ ਠੇਕਾ ਤਾਂ ਲੰਘ ਵੀ ਗਿਆ ਇਸ ਕਰਕੇ ਉਹ ਮੋਟੇ ਮੋਟੇ ਅੱਖਰਾਂ 'ਚ ਲਿਖਦੇ ਆ ਲਾਲ ਰੰਗ ਨਾਲ ਥਾਂ ਥਾਂ ਤੇ ਕੁਰਸ਼ੇਤਰ ਕੋਈ ਠੇਕਾ ਨਹੀਂ ਤੇ ਮੈਂ ਉਹਦੇ ਨਾਲ ਗੱਡੀ 'ਚ ਬੈਠਾ ਮੇਰੇ ਮਨ ਵਿੱਚ ਇਹ ਆਇਆ ਕਿ ਠੇਕਾ ਕੋਈ ਨਹੀਂ ਕੁਰਸ਼ੇਤਰ ਵਿੱਚ ਅਸੀਂ ਵੀ ਕਿਤੇ ਫਤਿਹਗੜ੍ਹ 'ਚੋਂ ਲੰਘੀਏ ਤੇ ਅਸੀਂ ਵੀ ਕਹੀਏ ਇੱਥੇ ਕੋਈ ਠੇਕਾ ਨਹੀਂ ਅਸੀਂ ਫਤਿਹਗੜ੍ਹ ਦੇ ਵਿੱਚੋਂ ਜਦੋਂ ਲੰਘੀਏ ਅਸੀਂ ਵੀ ਸਿਰ ਉੱਚਾ ਕਰਕੇ ਕਹੀਏ ਹਿੰਦੂ ਕਹਿੰਦੇ ਨੇ ਪਵਿੱਤਰ ਧਰਤੀ ਹੈ ਸਾਡੀ ਕੁਰਸ਼ੇਤਰ ਇਹ ਉਹਨਾਂ ਦਾ ਮੰਨਣਾ ਹੈ ਪਰ ਆਪਾਂ ਸਾਰੇ ਗੁਰਮੁਖ ਸਿੱਖ ਬੈਠਿਆਂ ਹੈ ਸਾਰੇ ਭਾਈ ਭਾਈ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਖੂਨ ਡੁੱਲਿਆ ਕੀ ਉਦੋਂ ਪਵਿੱਤਰ ਧਰਤੀ ਵੀ ਹੈ ਕੋਈ ਸਿੱਖਾਂ ਵਾਸਤੇ ਹੈ ਕੋਈ ਉਹ ਪਾਵਨ ਪਵਿੱਤਰ ਧਰਤੀ ਤੇ ਜੇ ਠੇਕਾ ਹੋਏਗਾ ਤੇ ਸ਼ਰਮ ਨਾਲ ਸਿਰ ਸਾਨੂੰ ਝੁਕਾਉਣਾ ਪੈਣਾ ਤੇ ਚਾਹੀਦਾ ਜਿਵੇਂ ਉੱਥੇ ਕਾਨਫਰੰਸਾਂ ਹੁੰਦੀਆਂ ਨੇ ਇੱਧਰ ਵੋਟਾਂ ਪਾ ਦਿਓ ਕਹਿੰਦਾ ਇੱਧਰ ਵੋਟਾਂ ਪਾ ਦਿਓ ਇਹ ਵੀ ਕਹਿ ਦਿਓ ਵੀ ਤੇ ਠੇਕਾ ਨਾ ਹੋਵੇ ਜੇ ਕਿਤੇ ਪੰਜ ਚਾਰ ਲੀਡਰ ਰੌਲਾ ਪਾ ਲੈਣ ਅਗਲੇ ਦਿਨ ਹੀ ਬੰਦ ਹੋ ਜਾਣਗੇ ਪਰ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਅੰਮ੍ਰਿਤਸਰ ਦੀ ਰੋਜ਼ ਅਰਦਾਸ ਕਰਦਾ ਹੈ ਮੈਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਜਿੰਨੇ ਠੇਕੇ ਅੰਮ੍ਰਿਤਸਰ 'ਚ ਨੇ ਉਹਨੇ ਹੋਣੀ ਨਹੀਂ ਕਿਤੇ ਸਭ ਤੋਂ ਵੱਧ ਠੇਕੇ ਤੇ ਸਭ ਤੋਂ ਵੱਧ ਮਾਸ ਅੰਮ੍ਰਿਤਸਰ ਵਿਕਦਾ ਤੇ ਚਾਹੀਦਾ ਸਾਨੂੰ ਜਿਹੜਾ ਅਸੀਂ ਪਵਿੱਤਰ ਪਵਿੱਤਰ ਕਰਨੇ ਆ ਨਾ ਸਾਡਾ ਪਵਿੱਤਰ ਸ਼ਹਿਰ ਹੈ ਹੁਣ ਕਈ ਤੇ ਵਿਚਾਰੇ ਕਹਿੰਦੇ ਹੋਣਗੇ ਸਾਡੀ ਰੋਜ਼ੀ ਤੇ ਲੱਤ ਮਾਰਦੇ ਨੇ ਠੇਕਿਆਂ ਵਾਲੇ ਜੇ ਠੇਕਿਆਂ ਦੇ ਪ੍ਰੇਮੀ ਨੂੰ ਤਾਂ ਕਹਿੰਦੀ ਦੀਵਾਨ ਵਿੱਚ ਆਉਂਦੇ ਨੇ ਫਿਰ ਘੂਰੀਆਂ ਜੀਆਂ ਵੱਟਦੇ ਨੇ ਮੇਰੇ ਵੱਲ ਵੇਖ ਕੇ ਵੀ ਸਾਡੇ ਵਿਰੁੱਧ ਬੋਲਦੇ ਸੋ ਸਾਧ ਸੰਗਤ ਥਾਂ ਥਾਂ ਤੇ ਠੇਕੇ ਨੇ ਪਰ ਕੋਸ਼ਿਸ਼ ਕਰੀਏ ਆਪਾਂ ਸਿੱਖ ਧਰਮ ਵਿੱਚ ਅਸੀਂ ਸਿਰ ਉੱਚਾ ਕਰਕੇ ਕਹੀਏ ਇਹ ਅੰਮ੍ਰਿਤਸਰ ਦੀ ਧਰਤੀ ਹੈ ਜਿੱਥੇ ਅੰਮ੍ਰਿਤ ਸਰੋਵਰ ਬਣਿਆ ਹੈ ਇੱਥੇ ਵੀ ਕੋਈ ਠੇਕਾ ਨਹੀਂ ਸੋ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਹਾਨ ਕੁਰਬਾਨੀ ਸੀ ਜ਼ਰਾ ਕੁ ਸੁਰਤੀ ਲੈ ਕੇ ਚੱਲੋ ਆਪਾਂ ਆਪਣੀ ਸੁਰਤੀ ਦੁਆਰਾ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰੀਏ ਸਾਧ ਸੰਗਤ ਇੱਕ ਪ੍ਰਤੱਖ ਦਰਸ਼ਨ ਹੁੰਦੇ ਨੇ ਇੱਕ ਚਿੱਤਰ ਦਰਸ਼ਨ ਹੁੰਦੇ ਨੇ ਇੱਕ ਸਰਗੁਣਾ ਦਰਸ਼ਨ ਹੁੰਦੇ ਨੇ ਸੁਣ ਕੇ ਦਰਸ਼ਨ ਕਰ ਲੈਣੇ ਸੁਣ ਕੇ ਸਾਹਿਬਜ਼ਾਦਿਆਂ ਦੇ ਸੁਣ ਕੇ ਦਰਸ਼ਨ ਕਰ ਲੈਣੇ ਜਿਵੇਂ ਜਿਵੇਂ ਆਪਾਂ ਗੱਲ ਚੱਲਦੀ ਹੈ ਨਾ ਉਹ ਮੂਰਤ ਵੀ ਅੱਗੇ ਅੱਗੇ ਚੱਲਦੀ ਹੈ ਵੀ ਇਸ ਤਰ੍ਹਾਂ ਹੋ ਰਿਹਾ ਹੋਵੇਗਾ ਸਰਗੁਣਾ ਦਰਸ਼ਨ ਕਹਿੰਦੇ ਨੇ ਇਹਨੂੰ ਸਰਵਣ ਕਰਨਾ ਤੇ ਦਰਸ਼ਨ ਹੋਣੇ ਜ਼ਰਾ ਕੁ ਸੁਰਤੀ ਨਾਲ ਨਮਸਕਾਰ ਕਰਿਓ ਸਮਾਂ ਤੇ ਥੋੜ੍ਹਾ ਹੀ ਹੈ ਮੈਂ ਲੰਮੀ ਵਿਚਾਰ ਨਹੀਂ ਬਸ ਸੰਖੇਪ ਜਿਹਾ ਪ੍ਰਵਾਨ ਦਿਆਂ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਸਰਸਾ ਤੇ ਵਿਛੜਿਆ ਸਾਰਾ ਪਰਿਵਾਰ ਜਿਉਂਦਿਆਂ ਜਿਉਂਦਿਆਂ ਵਿਛੜਿਆ ਹਰ ਇੱਕ ਨੇ ਵਿਛੜਨਾ ਹੈ ਹਰ ਇੱਕ ਨੇ ਵਿਛੜਨਾ ਹੈ ਦੁਨੀਆਂ ਦੇ ਵਿੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਵਿਛੜੇ ਨਾ ਵਿਛੋੜੇ ਤੇ ਖੜਾ ਸਾਰਾ ਸੰਸਾਰ ਕਿਧਰੇ ਮਾਂ ਗਈ ਕਿਧਰੇ ਪਿਓ ਗਿਆ ਜਦੋਂ ਆਪਣਾ ਸਾਰਾ ਟੱਬਰ ਕਿਸੇ ਦਿਨ ਇਕੱਠਾ ਹੁੰਦਾ ਹੈ ਸ਼ਾਦੀ ਦਾ ਦਿਨ ਹੁੰਦਾ ਵਿਆਹ ਦਾ ਟਾਈਮ ਹੁੰਦਾ ਉਸ ਵੇਲੇ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਭਰਾ ਵੀ ਆਏ ਭੈਣਾਂ ਵੀ ਆਈਆਂ ਰਿਸ਼ਤੇਦਾਰ ਵੀ ਆਏ ਭਾਣਜੇ ਵੀ ਆਏ ਭੱਜੇ ਵੀ ਆਏ ਉਸ ਸਮੇਂ ਬਾਪੂ ਵੀ ਬੈਠਾ ਬੇਬੇ ਵੀ ਬੈਠੀ ਹੈ ਸਾਰੇ ਬੜੇ ਖੁਸ਼ ਹਾਂ ਵੀ ਅੱਜ ਅਸੀਂ ਸਾਰੇ ਇਕੱਠੇ ਹੋਏ ਹੋਏ ਹਾਂ ਅੱਜ ਮੇਰਾ ਸਾਰਾ ਪਰਿਵਾਰ ਮੇਰਾ ਸ਼ਰੀਕਾ ਮੇਰੇ ਕੋਲ ਹੈ ਪਰ ਕਿੰਨਾ ਖੁਸ਼ ਹੋ ਰਿਹਾ ਤੂੰ ਅੱਜ ਇਹ ਕਿੰਨਾ ਕੁ ਚਿਰ ਰਹੇਗਾ ਤੇਰੇ ਕੋਲ ਇੱਕ ਸਾਲ ਦੋ ਸਾਲ ਪੰਜ ਸਾਲ ਦਸ ਸਾਲ ਵੀਹ ਸਾਲ ਪਰ ਇੱਕ ਨਾ ਇੱਕ ਦਿਨ ਵਿਛੋੜਾ ਪਏਗਾ ਇੱਕ ਦਿਨ ਤੇਰੇ ਪਿਤਾ ਨੇ ਚਲੇ ਜਾਣਾ ਇੱਕ ਦਿਨ ਤੇਰੀ ਮਾਂ ਨੇ ਚਲੇ ਜਾਣਾ ਇੱਕ ਦਿਨ ਭਰਾਵਾਂ ਨੇ ਚਲੇ ਜਾਣਾ ਇੱਕ ਨਾ ਇੱਕ ਦਿਨ ਆਉਣਾ ਜਿੱਦਣ ਅਸੀਂ ਚਲੇ ਜਾਣਾ ਇਕੱਠੇ ਹੀ ਵਿਛੋੜਾ ਪੈ ਜਾਣਾ ਸਾਰਾ ਵਿਛੜਨਾ ਮਰ ਕੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਜਿਉਂਦੇ ਜਿਉਂਦੇ ਵਿਛੜ ਗਿਆ ਪੜ੍ਹਦੇ ਨਹੀਂ ਧਾਰਨਾ ਅੱਧੀ ਅੱਧੀ ਫਿਰ ਬੋਲਿਓ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ
ਬੱਚਿਆਂ
ਉਹ ਸਰਸਾ ਨਦੀ ਤੇ ਵਿਛੋੜਾ ਸੰਗਤ
ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਵਿਛੋੜਾ ਪੈ ਗਿਆ ਸਾਰਾ ਪਰਿਵਾਰ ਵਿਛੜ ਗਿਆ ਮਾਤਾਵਾਂ ਭਾਈ ਮਨੀ ਸਿੰਘ ਹੋਣਾ ਨਾਲ ਗੁਰੂ ਗੋਬਿੰਦ ਸਿੰਘ ਤੇ ਚਾਲੀ ਸਿੰਘ ਮਹਾਰਾਜ ਦੇ ਨਾਲ ਉਹ ਚਮਕੌਰ ਦੀ ਗੜੀ ਵੱਲ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਉਹ ਜਾ ਰਹੇ ਨੇ ਗੰਗੂ ਦੇ ਪਿੰਡ ਵੱਲ ਜਦੋਂ ਛੋਟੇ ਸਾਹਿਬਜ਼ਾਦੇ ਤੁਰੇ ਸੀ ਨਾ ਤੇ ਪੋਹ ਦੀ ਸਰਦੀ ਸੀ ਚਰਨਾਂ ਦੇ ਵਿੱਚ ਕੁਝ ਪਾਇਆ ਨਹੀਂ ਹੋਇਆ ਜੋੜਾ ਲੈ ਗਿਆ ਠੰਡੇ ਪਾਣੀ ਦੇ ਵਿੱਚੋਂ ਨਿਕਲਣ ਕਾਰਨ ਕੱਪੜੇ ਗਿੱਲੇ ਹੋ ਗਏ ਸੁੱਕ ਨਹੀਂ ਰਹੇ ਸੁੱਕਣੇ ਕਿੱਥੋਂ ਸੀ ਸਾਧ ਸੰਗਤ ਧਿਆਨ ਦਿਓ ਧਿਆਨ ਦਿਓ ਜਰਾ ਚੁੱਪ ਕਰਾ ਦਿਓ ਬਾਈ ਇੱਕ ਜਣਾ ਸੋ ਧਿਆਨ ਦਿਓ ਜਰਾ ਜਦੋਂ ਸਾਹਿਬਜ਼ਾਦੇ ਸਰਸਾ ਤੋਂ ਬਾਹਰ ਨਿਕਲੇ ਨਾ ਤੇ ਕੱਪੜੇ ਗਿੱਲੇ ਨੇ ਉਪਰੋਂ ਵੀ ਕੋਰਾ ਪੈ ਰਿਹਾ ਠੰਡ ਬੜੀ ਆ ਸੁੱਕ ਨਹੀਂ ਰਹੇ ਜਦੋਂ ਤੁਰੇ ਜਾ ਰਹੇ ਨੇ ਚਰਨਾਂ ਚੋਂ ਜੋੜਾ ਵੀ ਨਿਕਲ ਗਿਆ ਚਰਨਾਂ ਚ ਵੱਜ ਵੱਜ ਕੰਡੇ ਤੇ ਖੂਨ ਚੱਲਦਾ ਸਾਹਿਬਜ਼ਾਦੇ ਪੁੱਛਦੇ ਨੇ ਮਾਤਾ ਜੀ ਕਿੱਥੇ ਚੱਲੇ ਆ ਕਹਿੰਦੇ ਜਿੱਥੇ ਲੈ ਜਾਵੇ ਕਰਤਾਰ ਉੱਥੇ ਨੂੰ ਜਾਣਾ ਅੱਗੇ ਮਿਲ ਪਿਆ ਗੰਗੂ ਮਾਤਾ ਜੀ ਤੁਸੀਂ ਕਿੱਥੇ ਗੁਰੂ ਮਾਤਾ ਜੀ ਕਹਿਣ ਲੱਗੇ ਗੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਭਾਵ ਮੇਰੇ ਲਾਲ ਤੋਂ ਵਿਛੜ ਗਏ ਅਸੀਂ ਸਾਰਾ ਖਾਲਸਾ ਵਿਛੜ ਗਿਆ ਸਰਸਾ ਪਾਰ ਕਰਦਿਆਂ ਤੇ ਮਾਤਾ ਜੀ ਹੁਣ ਫਿਰ ਕਿੱਥੇ ਜਾਓਗੇ ਕਹਿੰਦੇ ਜਿੱਥੇ ਕਰਤਾਰ ਲੈ ਜਾਵੇ ਗੰਗੂ ਕਹਿੰਦਾ ਮਾਤਾ ਜੀ ਮੇਰਾ ਵੀ ਤੇ ਤੁਹਾਡਾ ਹੀ ਘਰ ਹੈ ਕਿਹੜਾ ਕੋਈ ਫਰਕ ਹੈ ਆਓ ਚੱਲੀਏ ਗੰਗੂ ਕਹਿੰਦਾ ਮਾਤਾ ਜੀ ਕਹਿਣ ਲੱਗੇ ਠੀਕ ਹੈ ਭਰੋਸਾ ਕਰ ਲਿਆ ਕਹਿੰਦੇ ਆਪਣਾ ਹੀ ਹੈ ਵੀਹ ਬਾਈ ਸਾਲ ਗੁਰੂ ਘਰ ਚ ਸੇਵਾ ਕਰਦਾ ਰਿਹਾ ਪਰ ਰੰਗ ਨਹੀਂ ਚੜਿਆ ਖੁਸ਼ ਸਤਨਾਮ ਕਈ ਹੁੰਦੇ ਗੁਰੂ ਘਰ ਵਿੱਚ ਨੇ ਪਰ ਮਨ ਪੱਥਰ ਬਣ ਚੁੱਕੇ ਨੇ ਭਿੱਜਦੇ ਹੀ ਨਹੀਂ ਛੇਤੀ ਛੇਤੀ ਕਈ ਕਿਹੋ ਜਿਹੇ ਨੇ ਉਹ ਮਿਸ਼ਰੀ ਵਾਂਗੂ ਬੜੀ ਛੇਤੀ ਖੁਰ ਜਾਂਦੇ ਨੇ ਲੂਣ ਵਾਂਗੂ ਪਾਣੀ ਚ ਪਾ ਦਿਓ ਖੁਰ ਜਾਣਾ ਕਈ ਰਹਿੰਦੇ ਦੂਰ ਨੇ ਮਨ ਕਰਕੇ ਗੁਰੂ ਦੇ ਨੇੜੇ ਨੇ ਕਈ ਮੇਰੇ ਵਰਗੇ ਹੈ ਗੁਰੂ ਦੇ ਨੇੜੇ ਨੇ ਮਨ ਕਰਕੇ ਦੂਰ ਨੇ ਉਹ ਗੰਗੂ ਸੇਵਾ ਤੇ ਬੜੀ ਕਰ ਗਿਆ ਰੰਗ ਨਹੀਂ ਚੜਿਆ ਮਾ ਉਹ ਗੰਗੂ ਅੱਗੇ ਅੱਗੇ ਮਾਤਾ ਜੀ ਮਗਰ ਮਗਰ ਸਾਹਿਬਜ਼ਾਦੇ ਪੁੱਛਦੇ ਨੇ ਮਾਤਾ ਜੀ ਹੁਣ ਆਪਾਂ ਕਿੱਥੇ ਨੂੰ ਜਾ ਰਹੇ ਹਾਂ ਬੇਟਾ ਜਾਵਾਂਗੇ ਆਪਾਂ ਗੰਗੂ ਦੇ ਸਹੇੜੀ ਪਿੰਡ ਜਾਵਾਂਗੇ ਕਿੱਥੇ ਜਾਵਾਂਗੇ ਗੰਗੂ ਦੇ ਪਿੰਡ ਸਹੇੜੀ ਪਹੁੰਚ ਗਏ। ਜਾਣ ਸਾਰ ਆਪਣੀ ਮਾਤਾ ਨੂੰ ਕਹਿੰਦਾ, ਮਾਤਾ ਤੈਨੂੰ ਪਤਾ ਕੌਣ ਆਏ ਨੇ? ਕੌਣ ਨੇ? ਗੁਰੂ ਗੋਬਿੰਦ ਸਿੰਘ ਦੇ ਲਾਲ ਲਖਤੇ ਜਿਗਰ ਔਰ ਮਾਤਾ ਜੀ ਹਨ। ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨੂੰਹ। ਬੇ ਮਾਤਾ ਜੀ ਇਹਨਾਂ ਕੋਲ ਇੱਕ ਥੈਲੀ ਹੈ ਮੋਹਰਾਂ ਵਾਲੀ। ਬੇਟਾ ਮਾਇਆ ਹੈ? ਹਾਂ ਮਾਤਾ ਜੀ ਮਾਇਆ ਹੈ। ਪ੍ਰਸ਼ਾਦਾ ਪਕਾਉਣ ਲੱਗੇ ਹੋ, ਇਹਦੇ ਵਿੱਚ ਜ਼ਹਿਰ ਪਾ ਦਿਓ, ਖਾ ਲੈਣਗੇ, ਮਾਇਆ ਆਪਾਂ ਨੂੰ ਨਹੀਂ ਮੁੱਕਣੀ, ਜ਼ਹਿਰ ਪਾ ਦਿਓ ਵਿੱਚ। ਜਦੋਂ ਸੁਣੀ ਨਾ ਜ਼ਹਿਰ ਦੀ ਗੱਲ, ਮਾਤਾ ਲਾਣ ਤਾਂ ਪਾਉਣ ਲੱਗ ਗਈ, ਕਹਿੰਦੀ ਪਾਪੀਆ ਨਾਲੇ ਘਰ ਲੈ ਕੇ ਆਇਆ, ਘਰ ਲਿਆ ਕੇ ਏਡਾ ਵੱਡਾ ਧਰੋ ਨਹੀਂ ਕਮਾਈਦਾ, ਘਰ ਆਏ ਤੇ ਦੁਸ਼ਮਣ ਦਾ ਵੀ ਸਤਿਕਾਰ ਕਰਨਾ ਚਾਹੀਦਾ, ਤੂੰ ਕਹਿੰਦਾ ਜ਼ਹਿਰ ਪਾ ਦਿਓ। ਮਾਤਾ ਪ੍ਰਸ਼ਾਦੇ ਤੇ ਜ਼ਹਿਰ ਪਾ ਦੇ, ਆਪਾਂ ਨੂੰ ਮਾਇਆ ਨਹੀਂ ਮੁੱਕਣੀ, ਆਪਾਂ ਕੀ ਲੈਣਾ ਇਹਨਾਂ ਤੋਂ? ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਕਹਿੰਦੇ ਆਪਾਂ ਇਹਨਾਂ ਤੋਂ ਕੀ ਲੈਣਾ, ਖਿਮਾ ਕਰਨਾ। ਆਪਾਂ ਗੰਗੂ ਨੂੰ ਤੇ ਕਹਿੰਦੇ ਹਾਂ ਕਿ ਅਸੀਂ ਯਾਦ ਕਰਦੇ ਹਾਂ, ਧਿਆਨ ਦਿਓ, ਅਸੀਂ ਧਿਆਨ ਦਿਓ ਭਾਈ, ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ। ਕਿਤੇ ਚੁੱਪ ਕਰਾ ਦਿਓ ਭਾਈ, ਇੱਕ ਦੋ ਬੀਬੀਆਂ ਹੀ ਚੁੱਪ ਕਰਾ ਦਿਓ ਸਾਧ ਸੰਗਤ, ਕਿਉਂਕਿ ਇੰਨੀ ਸੰਗਤ ਦਾ ਇਕੱਠ ਹੈ, ਇੱਕ ਵੀ ਸ਼ੋਰ ਸ਼ਰਾਬਾ ਜਿਹੜਾ ਉਹ ਚੰਗਾ ਨਹੀਂ ਲੱਗਦਾ, ਜਰਾ ਕੁ ਧਿਆਨ ਦਿਓ। ਮਾਤਾ ਇਹ ਕੰਮ ਚੰਗਾ ਨਹੀਂ ਲੱਗਣਾ, ਜ਼ਹਿਰ ਜ਼ਹਿਰ ਮਾਤਾ ਨੂੰ ਕਹਿੰਦਾ ਜ਼ਹਿਰ ਪਾ ਦੇ, ਮਾਤਾ ਕਹਿਣ ਲੱਗੀ ਨਹੀਂ ਬੇਟਾ ਇਹ ਗੱਲ ਸੋਭਦੀ ਨਹੀਂ, ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਜ਼ਹਿਰ ਪਾ ਦਈਏ। ਗੰਗੂ ਰਸੋਈਆ, ਮਾਤਾ ਜੇ ਤੂੰ ਜ਼ਹਿਰ ਪਾਉਂਦੀ ਆ ਤੇ ਫਿਰ ਤੇ ਠੀਕ ਹੈ, ਇਹ ਤੇ ਫਿਰ ਮੈਂ ਆਪੇ ਉਹ ਮਾਇਆ ਚੁੱਕ ਲੈਣੀ ਚੋਰੀ। ਕਹਿਣ ਲੱਗੀ ਮੈਂ ਜ਼ਹਿਰ ਨਹੀਂ ਪਾਉਣੀ, ਤੂੰ ਜੋ ਮਰਜ਼ੀ ਕਹਿ ਲੈ। ਆਖਿਰਕਾਰ ਗੰਗੂ ਉੱਠਿਆ, ਉਹਨੇ ਜਾ ਕੇ ਮਾਤਾ ਜੀ ਦੇ ਕਮਰੇ ਦੇ ਵਿੱਚੋਂ, ਸਾਹਿਬਜ਼ਾਦੇ ਵੀ ਪਏ ਸੀ, ਮਾਤਾ ਗੁਜਰ ਕੌਰ ਜੀ ਵੀ ਆਰਾਮ ਕਰਦੇ ਨੇ, ਉਹ ਮੋਹਰਾਂ ਵਾਲੀ ਥੈਲੀ ਚੁੱਕ ਲਈ। ਮਾਤਾ ਜੀ ਨੇ ਵੇਖ ਲਈ ਵੀ ਲੈ ਚੱਲਿਆ ਚੁੱਕ ਕੇ। ਮਾਤਾ ਜੀ ਕਹਿੰਦੇ ਕੋਈ ਨੀ ਲੈ ਜਾਣ ਦਿਓ, ਕਹਿਣਾ ਨੀ ਕੁਛ। ਇਹ ਤੇ ਕਹਿੰਦਾ ਮਾਤਾ ਜੀ ਸੁੱਤੇ ਪਏ ਹੋਣਗੇ, ਪਰ ਨੀਂਦਰ ਆਉਣ ਦਾ ਟਾਈਮ ਸੀ ਉੱਥੇ, ਮਾਤਾ ਜੀ ਸਿਮਰਨ ਕਰਦੇ ਸੀ। ਜਦੋਂ ਲੈ ਗਿਆ ਚੁੱਕ ਕੇ, ਸਵੇਰੇ ਉੱਠੇ, ਮਾਤਾ ਜੀ ਕਹਿੰਦੇ ਗੰਗੂ ਮਾਇਆ ਕਿਤੇ ਸਾਂਭ ਕੇ ਰੱਖ ਲਈ? ਕਹਿੰਦਾ ਮਾਤਾ ਕਿਹੜੀ ਮਾਇਆ? ਕਹਿੰਦੇ ਜਿਹੜੀ ਰਾਤ ਲੱਗਿਆ ਚੁੱਕ ਕੇ, ਨਾਲੇ ਤੁਹਾਨੂੰ ਪਨਾਹ ਦਿੱਤੀ, ਨਾਲੇ ਇਲਜ਼ਾਮ ਲਾਉਂਦੇ ਹੋ ਮੇਰੇ ਸਿਰ, ਮੈਂ ਤੁਹਾਨੂੰ ਪਨਾਹ ਦਿੱਤੀ, ਇਹੋ ਜਿਹਾ ਸਮਾਂ ਆਇਆ ਬਿਪਤਾ ਦਾ ਤੇ ਮੇਰੇ ਤੇ ਇਲਜ਼ਾਮ ਲਾ ਦਿੱਤਾ, ਮੈਂ ਸ਼ਿਕਾਇਤ ਕਰਾਂਗਾ, ਮੋਰਿੰਡੇ ਗ੍ਰਿਫਤਾਰ ਕਰਾ ਦਿਆਂਗਾ। ਗੰਗੂ ਸਾਹਿਬਜ਼ਾਦਿਆਂ ਤੇ ਤਰਸ ਕਰ, ਨਿੱਕੇ ਨਿੱਕੇ ਲਾਲ ਨੇ ਕੋਈ ਤਰਸ ਨਹੀਂ ਕੀਤਾ, ਮੋਰਿੰਡੇ ਸ਼ਿਕਾਇਤ ਕਰਤੀ, ਕਿਉਂਕਿ ਮਾਇਆ ਨੇ ਮੱਤ ਮਾਰ ਦਿੱਤੀ ਗੰਗੂ ਦੀ, ਐਸਾ ਮਾਇਆ ਨੇ ਮੱਤ ਮਾਰੀ, ਮਾਇਆ ਨੇ ਐਸਾ ਜਾਲ ਪਾ ਦਿੱਤਾ। ਜਾ ਕੇ ਸ਼ਿਕਾਇਤ ਕੀਤੀ ਮੋਰਿੰਡੇ, ਆ ਗਏ ਸਿਪਾਹੀ ਲੈਣ ਵਾਸਤੇ, ਗ੍ਰਿਫਤਾਰ ਕਰਕੇ ਗੁਰੂ ਕੇ ਲਾਲਾਂ ਨੂੰ, ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਗੱਡਿਆਂ ਦੇ ਵਿੱਚ ਬਿਠਾ ਕੇ ਫਿਰ ਮੋਰਿੰਡੇ ਲੈ ਕੇ ਗਏ ਨਾਲ ਮਾਤਾ ਗੁਜਰ ਕੌਰ ਜੀ। ਮੋਰਿੰਡੇ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਲੈ ਕੇ, ਸਰਹੰਦ ਲੈ ਕੇ ਆਉਂਦਾ। ਹੁਣ ਸਾਧ ਸੰਗਤ ਜੀ ਗੰਗੂ ਦੇ ਘਰ ਰਹੇ, ਉੱਥੇ ਵੀ ਗੁਰਦੁਆਰਾ, ਜਿੱਥੇ ਰਾਤ ਕੱਟੀ ਮੋਰਿੰਡੇ ਉੱਥੇ ਵੀ ਗੁਰਦੁਆਰਾ, ਜਿੱਥੇ ਸਾਧ ਸੰਗਤ ਉਹਨਾਂ ਨੇ ਠੰਡੇ ਬੁਰਜ ਵਿੱਚ ਰਾਤਾਂ ਕੱਟੀਆਂ ਉੱਥੇ ਵੀ ਅਸਥਾਨ ਬਣਿਆ, ਮਹਾਰਾਜ ਦਾ ਪ੍ਰਕਾਸ਼ ਹੈ, ਲੋਕ ਮੱਥਾ ਟੇਕਦੇ ਨੇ, ਜਿੱਥੇ ਸ਼ਹੀਦ ਹੋਏ ਉੱਥੇ ਵੀ ਨਮਸਕਾਰ ਆ, ਜਿੱਥੇ ਸੰਸਕਾਰ ਹੋਇਆ ਉੱਥੇ ਵੀ ਗੁਰਦੁਆਰਾ, ਪਰ ਉਹਨੂੰ ਤੇ ਲਾਹਨਤਾਂ ਹੀ ਪੈਂਦੀਆਂ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਗੰਗੂ ਨੂੰ ਤੇ ਲਾਹਨਤਾਂ ਹੀ ਪੈਂਦੀਆਂ ਤੇ ਪੈਂਦੀਆਂ ਰਹਿਣੀਆਂ ਨੇ, ਕਿਉਂਕਿ ਕਰਮ ਹੀ ਐਸਾ ਕੀਤਾ। ਸਤਿਕਾਰ ਬੰਦੇ ਦੇ ਕਰਮਾਂ ਕਰਕੇ ਹੁੰਦਾ ਹੈ, ਜੇ ਕਰਮ ਚੰਗੇ ਨੇ ਨਾ, ਔਲਾਦ ਕੋਈ ਨਾ ਹੋਵੇ, ਲੋਕ ਫਿਰ ਵੀ ਸੋਭਾ ਕਰਦੇ ਨੇ, ਤੇ ਜੇ ਤੇਰੇ ਕਰਮ ਖੁਦ ਦੇ ਮਾੜੇ ਨੇ, ਬੱਚੇ ਤੇਰੇ ਲਾਇਕ ਵੀ ਹੋਣ ਫਿਰ ਵੀ ਗੱਲ ਨਹੀਂ ਬਣਦੀ, ਬੱਚੇ ਤੇ ਬੜੇ ਲਾਇਕ ਨਿਕਲੇ ਨੇ ਜੇ ਬਾਪੂ ਹੀ ਨਾ ਲਾਇਕ ਹੈ ਫਿਰ ਕੀ ਬਣੇਗਾ। ਜੇ ਬਾਪੂ ਦੇ ਕਰਮ ਮਾੜੇ ਨੇ, ਬਾਪੂ ਦੀਆਂ ਕਰਤੂਤਾਂ ਮਾੜੀਆਂ ਨੇ, ਤੇ ਭਾਵੇਂ ਸਾਧ ਸੰਗਤ ਬੱਚੇ ਜਿੰਨੇ ਮਰਜ਼ੀ ਲਾਇਕ ਹੋਣ, ਉਹ ਕੀ ਕਰ ਸਕਦੇ ਨੇ? ਕਰਮਾਂ ਕਰਕੇ ਸਤਿਕਾਰ ਮਿਲਣਾ, ਤੇ ਜੇ ਕਰਮ ਚੰਗੇ ਨੇ, ਔਲਾਦ ਨਾ ਵੀ ਹੋਵੇ, ਬੇ ਔਲਾਦਾ ਵੀ ਹੋਵੇ, ਤਾਂ ਵੀ ਸਾਰੇ ਲੋਕ ਉਹਦੀ ਅਰਥੀ ਨੂੰ ਮੋਢਾ ਲਾਉਂਦੇ ਨੇ, ਲਾਓ ਬਈ ਇਹਦਾ ਹੈ ਕੋਈ ਉਹਦਾ ਸਤਿਕਾਰ। ਕਰਮ ਕਰਕੇ ਬੰਦੇ ਨੂੰ ਸਦਾ ਯਾਦ ਕੀਤਾ ਜਾਂਦਾ। ਬੜੇ ਮਹਾਂਪੁਰਖ ਹੋਏ ਨੇ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ, ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ, ਤੁਹਾਡੇ ਇਲਾਕੇ 'ਚ ਬਾਬਾ ਪ੍ਰੇਮ ਸਿੰਘ ਜੀ ਹੋਏ ਬੇਗੋਵਾਲ। ਸੋ ਸਾਧ ਸੰਗਤ, ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਵੇਖੋ ਥਾਂ ਥਾਂ 'ਤੇ ਮਨਾਈਆਂ ਜਾਂਦੀਆਂ। ਕਰਮ ਸਨ ਅਤੇ ਕਰਮਾਂ ਕਾਰਨ ਸਤਿਕਾਰ ਹੁੰਦਾ, ਬਹੁਤ ਵੱਡੀ ਕਿਰਪਾ। ਸੋ ਅੱਜ ਗੰਗੂ ਨੂੰ ਤਾਂ ਲਾਹਨਤਾਂ ਹੀ ਪੈਂਦੀਆਂ। ਲੈ ਗੰਗੂ ਯਾਦ ਰੱਖੀ, ਤੂੰ ਬੜਾ ਵੱਡਾ ਧਰੋਹ ਕਮਾਇਆ, ਇਹੀ ਮਾਇਆ ਤੇਰੇ ਮੌਤ ਦਾ ਕਾਰਨ ਬਣ ਜਾਏਗੀ। ਇਹ ਮਾਇਆ ਮਾਇਆ ਨਾਗਨੀ ਹੈ, ਡੰਗ ਮਾਰਦੀ ਹੈ। ਪਰ ਤੁਸੀਂ ਕਹੋਗੇ ਫਿਰ ਜੇ ਡੰਗ ਮਾਰਦੀ ਹੈ ਤੁਸੀਂ ਕਿਉਂ ਬੈਗ 'ਚ ਪਾ ਕੇ ਲਿਜਾਂਦੇ? ਧਿਆਨ ਦੇਣਾ। ਹੁਣ ਜੇ ਮੈਂ ਕਹਾਂ ਵੀ ਮਾਇਆ ਤੇ ਡੰਗ ਮਾਰਦੀ, ਤੁਸੀਂ ਕਹੋਗੇ ਵੀ ਤੁਸੀਂ ਕਿਉਂ ਲੈ ਜਾਂਦੇ ਹੋ ਬੈਗ 'ਚ ਪਾ ਕੇ? ਸੱਪ ਡੰਗ ਮਾਰਦਾ ਹੈ, ਪਰ ਕਈ ਸਪੇਰੇ ਐਸੇ ਨੇ ਜਿਹੜੇ ਗਲ 'ਚ ਪਾਈ ਫਿਰਦੇ। ਕਿਉਂ? ਉਹਨਾਂ ਨੂੰ ਸੱਪ ਦੇ ਦੰਦ ਖੱਟੇ ਕਰਨੇ ਆਉਂਦੇ ਨੇ, ਜ਼ਹਿਰ ਅਸਰ ਨਹੀਂ ਕਰਦੀ ਉਹਨਾਂ 'ਤੇ। ਕਾਰਨ ਪਤਾ ਕੀ ਹੈ? ਕਈ ਪ੍ਰੇਮੀ ਤੁਹਾਡੇ ਵਿੱਚ ਐਸੇ ਹੋਣਗੇ ਜਿਨ੍ਹਾਂ ਕੋਲ ਮਾਇਆ ਤੇ ਬੜੀ ਹੈ, ਪਰ ਮਾਇਆ ਨੇ ਉਹਨਾਂ ਨੂੰ ਡੰਗ ਨਹੀਂ ਮਾਰਿਆ। ਉਹ ਕੌਣ ਨੇ? ਜਿਨ੍ਹਾਂ ਨੇ ਗੁਰੂ ਘਰਾਂ ਦੀ ਸੇਵਾ ਦਿਨ ਰਾਤ ਕਰਨੀ। ਜੇ ਮਾਇਆ ਬਹੁਤ ਹੈ, ਪੈਸਾ ਬਹੁਤ ਹੈ, ਉਹਨਾਂ ਨੇ ਦਸਵੰਧ ਕੱਢਦੇ ਰਹਿਣਾ ਹੈ। ਡੰਗ ਮਾਇਆ ਕਿਹਨਾਂ ਨੂੰ ਮਾਰਦੀ ਹੈ? ਜਿਹੜੇ ਦਿਨ ਰਾਤ ਮੇਰੇ ਵਾਸਤੇ ਮਾਇਆ ਹੀ ਸਭ ਕੁਝ ਹੈ। ਮਾਇਆ ਧਾਰੀ ਅਤ ਅੰਨਾ ਬੋਲਾ। ਇੱਕ ਵਾਰੀ ਮੈਂ ਦੀਵਾਨ 'ਚ ਬਚਨ ਕੀਤਾ, ਗੱਲ ਕਰ ਰਿਹਾ ਸੀ ਮੈਂ। ਮੈਂ ਕਿਹਾ ਮਾਇਆ ਧਾਰੀ ਅਤ ਅੰਨਾ ਬੋਲਾ। ਇੱਕ ਸੀ ਮਾਇਆ ਧਾਰੀ ਵਿੱਚ ਬੰਦਾ, ਕਹਿ ਲਓ ਵੀ ਪੈਸੇ ਵੱਲੋਂ ਬੜਾ ਅਮੀਰ ਤਕੜਾ ਬੰਦਾ, ਸਾਰੇ ਆਲੇ ਦੁਆਲੇ ਵਾਲੇ ਨਾ ਉਹਦੇ ਬਿੱਲ ਵੇਖ ਕੇ ਹੱਸਣ ਲੱਗ ਪਏ ਵੀ ਤੈਨੂੰ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ। ਹੁਣ ਵਿੱਚ ਮਾਇਆ ਵਾਲੇ ਵੀ ਬੜੇ ਬੈਠੇ ਹੁੰਦੇ ਦੀਵਾਨ 'ਚ, ਜਿਨ੍ਹਾਂ ਕੋਲ ਕਰੋੜਾਂ ਰੁਪਇਆ, ਲੱਖਾਂ ਰੁਪਏ ਦੀ ਜਾਇਦਾਦ ਹੈ, ਵੱਡੀਆਂ ਵੱਡੀਆਂ ਕੋਠੀਆਂ, ਵੱਡੀਆਂ ਵੱਡੀਆਂ ਗੱਡੀਆਂ, ਉਹ ਕਹਿੰਦੇ ਤੈਨੂੰ ਕਿਹਾ ਜਿਹੜਾ ਮਾਇਆ ਧਾਰੀ ਅਤ ਅੰਨਾ ਬੋਲਾ। ਨਹੀਂ ਭਾਈ,